साहेब युदद बंदा कहे अनुराग सतगुर वचन कहाए जिन जीते पंच विकार तिन तन तन कौ वंदना सिर चरणन परतार एकंकार सतगुरु ते प्रसाद सच होए वाहिगुरु जी की फतेह बेगन बिना तन सोए
सतनाम श्री वाहिगुरु साहेब जीओ देश परगना नहीं अजारा नह जवान किस ही महपाल नहीं कनो व्यवहार चवला वह जैसे आवै धर्म विशाल देश परगना नहीं अजारा नह जवान किस ही महपाल
परम सत्कार जो पत पावन कृपा निधान भक्त वत्सल गुरु गरीब निवास दसा ही पातशाहियां दी आखुक जोत जहरा जरूर हाजरा हजूर सतर चरण पद दे मालक साहिब श्री गुरु ग्रंथ साहिब दे चरणा विच सज बैठी गुरु प्यारी साध संगत जी आओ गुरु के चरणा विच मन एकाग्र करके अपनी सतगुरु के चरणा विच हाजरी दवांगे होए फतेह बुलाइए वाहिगुरु जी का खालसा
वाहिगुरु जी की फतेह।
आप जी गुरु अर्जन देव जी महाराज जिन्हों का की 400 साल शहीदी दिहाड़ा है शताब्दी है उन्होंने प्रसंग गुर प्रताप सूरज गुरु साहब जी की पित्र पावन कथा शहीदी के दिहाड़े की कथा किवें महाराज नूं शहीद किया गया किवें शहीद करन दा सारा जो प्रोग्राम बनिया ओ कथा आप जी सुन रहे हो। आओ प्रेम दे नाल सतगुरु महाराज दी पवित्र पावन कथा सुन के अपना जीवन सफला करो।
वाहिगुरु साहेब जी देश परगना नहीं अजारा
ए चंदू कहन लगा जदों उन्हां ने जाके कहा ब्राह्मण ने नाई ने जो लड़की का रिश्ता करन वास्ते कोई चंगा टिकाणा भाण आए सन इन्हों ने तो बड़ी उत्सुति की जाके गुरु साहब के घर दी कि बहुत आनंदमयी गुरु साहब का सारा उथे जो दवान सी जो सत्कार सी जो हरिमंदर साहब बने है सरोवर बने है गुरु साहब की सुंदरता है ये सारिया गल्ला दस रहे ने पर इस अहंकारी ने अपने बराबर तोलदा है कि मैं बहुत वड्डा हां हुण इह कहिंदा ना तां कोई इजारा कोई इजारेदारी भाव कोई परगना है किसी प्रगने का कोई रजवाड़ा है छोटा मोटा ए बनी है उहदे कोल ना ही किसी वड्डे राजे का किसी बहुत वड्डे बादशाह का महपाल दा राजे का दीवान है कोई भाव वजीर है कोई जैसे मैं हां ना ही किसी वड्डे राजे का दीवान आप है अते ना ही किसी प्रगने का मालक है इस करके तुसी चंगा नहीं कीता जिहड़ा तू थां देख के आए हो तुसी
नहीं कनो व्यवहार चलावा
नहीं कोई बहुता वड्डा कारोबार चला सकदे क्योंकि राज दी शक्ति कोई है नहीं कोल कोई रजवाड़े शाही कोल है नहीं किसे दा हाकम नहीं है इस करके बहुता कारोबार किवें चलेगा
जहते आवै दर्ब विशाल
इस करके कोई ऐसा वड्डा कोई कारोबार नहीं है जिस दे कारण बहुती सारी माया आउंदी होवे कोई माया भी आने का कारण हो क्योंकि कोई बड़ा कारोबार नहीं कोई जायदाद बड़ी नहीं किसी प्रगड़े का मालक नहीं किसी राजे का वजीर नहीं इस करके किसी पासों भी एडी बड़ी कोई आमदनी की संभावना नहीं है कि बहुत बड़ा काम चला सके
मैं दीवान बड़ बादशाह को
कहना पता मैं किड्डा वड्डा बादशाह का दीवान हाँ सारी दुनिया मैं मनती है मेरी कि बड़ी शक्ति है ਇਸ ਕਰਕੇ ਮੇਰੀ ਉਹਦੇ ਨਾਲ ਬਰਾਬਰਤਾ ਨਹੀਂ ਹੈ। ਕਿਸ ਕਿਸ ਮੋਰੋ ਹੁਕਮ ਅਟਾਲ, ਪਤਾ ਕਿਥੋਂ ਤੱਕ ਮੇਰਾ ਹੁਕਮ ਚੱਲਦਾ ਅਟਾਲ ਨਹੀਂ ਚੱਲਦਾ। ਜੋ ਮੈਂ ਹੁਕਮ ਦੇ ਦਿਆਂ ਇੱਥੇ ਬੈਠਾ ਮੇਰੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਮੇਰੇ ਕੋਲ ਰਾਜ ਦੀ ਸ਼ਕਤੀ ਬਹੁਤੀ, ਮਾਇਆ ਦੀ ਸ਼ਕਤੀ ਬਹੁਤੀ, ਮੈਂ ਫਿਰ ਉੱਚੀ ਜਾਤ ਚੋਂ ਖੱਤਰੀ, ਇਸ ਕਰਕੇ ਮੇਰੀ ਬਰਾਬਰੀ ਉਹ ਜਿੱਥੇ ਤੁਸੀਂ ਦੇਖ ਕੇ ਆਏ ਹੋ ਉਹਨਾਂ ਦੇ ਨਾਲ ਨਹੀਂ ਹੋ ਸਕਦੀ ਹੈ।
ਮਹਾਂ ਪੈਦਾਇਸ਼ ਧਨ ਕੀ ਮੇਰਾ,
ਮੇਰੇ ਧਨ ਆਉਣ ਦੀ ਬਹੁਤ ਪੈਦਾਇਸ਼ ਹੈ, ਬਹੁਤ ਗੁੰਜਾਇਸ਼ ਹੈ, ਕਿਉਂਕਿ ਥਾਂ ਥਾਂ ਤੋਂ ਧਨ ਮੇਰੇ ਵੱਲ ਤੁਰਿਆ ਆਉਂਦਾ। ਜਿੱਥੇ ਸ਼ਕਤੀ ਹੁੰਦੀ ਹੈ ਧਨ ਕੁਦਰਤੀ ਉੱਥੇ ਜਾਵਾਂ, ਕਿਉਂਕਿ ਸ਼ਕਤੀ ਦੀ ਥਾਂ ਤੇ ਮਾਇਆ ਆਪੇ ਚਲੀ ਜਾਂਦੀ ਹੈ। ਇਸ ਕਰਕੇ ਮੇਰੇ ਕੋਲ ਬਹੁਤ ਸਾਰੀਆਂ ਜਾਇਦਾਦਾਂ ਨੇ, ਬਹੁਤ ਸਾਰਾ ਮੇਰੇ ਕੋਲ ਹੋਰ ਕਾਰੋਬਾਰ ਹੈ, ਬਹੁਤ ਸੰਭਾਵਨਾ ਹੈ, ਬਹੁਤ ਪਾਸੋਂ ਧਨ ਆਉਂਦਾ ਹੈ। ਕਹਿੰਦੇ ਫਿਰ ਲੋਕ ਪਾਸੋਂ ਡਰਦੇ ਵੀ ਨੇ ਵੀ ਬੜਾ ਕਰਨਾ, ਬੜਾ ਕਰੇ ਸੁਭਾਅ ਵਾਲਾ ਹੈ। ਇਸ ਕਰਕੇ ਕੋਈ ਮੈਂ ਛੋਟਾ ਮੋਟਾ ਨਹੀਂ ਬੰਦਾ, ਮੇਰਾ ਡਰ ਵੀ ਹੈ ਲੋਕਾਂ ਨੂੰ, ਭੈ ਵੀ ਹੈ, ਕਿਉਂਕਿ ਮੇਰੇ ਕੋਲ ਇੱਕ ਰਾਜ ਦੀ ਸ਼ਕਤੀ ਹੈ। ਇਸ ਕਰਕੇ ਲੋਕ ਮੈਥੋਂ ਡਰਦੇ ਵੀ ਹਨ। ਇਸ ਕਰਕੇ ਕੋਈ ਇਸ ਕਰਕੇ ਮੇਰੀ ਬਰਾਬਰੀ ਨਹੀਂ ਕਰ ਸਕਦੇ। ਉਹ ਉਹਨਾਂ ਦਾ ਕੌਣ ਡਰਦਾ, ਉਹਨਾਂ ਦੇ ਹੱਥ ਕੋਈ ਰਾਜ ਸ਼ਕਤੀ ਨਹੀਂ ਹੈ, ਕੋਈ ਮਾਇਆ ਦੀ ਬਹੁਤੀ ਵੱਡੀ ਆਮਦਨੀ ਦੀ ਕੋਈ ਸ਼ਕਤੀ ਨਹੀਂ ਹੈ। ਸੋ ਇਸ ਕਰਕੇ ਮੇਰੇ ਕੋਲ ਸਾਰੀਆਂ ਸ਼ਕਤੀਆਂ ਹਨ। ਕਹਿੰਦਾ ਕਮਲਿਓ ਕੀ ਵਿਚਾਰ ਕਰਿਆ ਤੁਸੀਂ, ਆ ਕੇ ਵਡਿਆਈਆਂ ਕਰਦੇ ਹੋ, ਮੇਰੀ ਬਰਾਬਰਤਾ ਕੀ ਵੇਖੀ ਉੱਥੇ ਤੁਸੀਂ, ਤੁਸੀਂ ਮੇਰੇ ਵਰਗਾ ਕਿਵੇਂ ਦੇਖਿਆ, ਤੁਸੀਂ ਇਹ ਚੰਗਾ ਨਹੀਂ ਕੀਤਾ ਕਮਲ ਮਾਰ ਕੇ ਆਏ ਹੋ।
ਜਾਤ ਨਹੀਂ ਵਿਵਹਾਰ ਪਛਾਣਿਓ,
ਨਾ ਤਾਂ ਮੇਰੇ ਬਰਾਬਰ ਦੀ ਜਾਤੀ ਹੈ, ਉਹਦੀ ਸੋਢੀ ਜਾਤ ਸਾਡੇ ਖਤਰਿਆਂ ਚ ਛੋਟੀ ਹੈ, ਨਾ ਇਹ ਮੇਰੇ ਮੁਕਾਬਲੇ ਦਾ ਕਾਰੋਬਾਰ ਹੈ ਉਸਦਾ। ਨਹੀਂ ਮੇਰੇ ਬਰਾਬਰੇ ਸਮਝਿਆ ਮੇਰੇ, ਮੈਨੂੰ ਵੱਡਾ ਨਹੀਂ ਜਾਣਿਆ ਤੁਸੀਂ, ਜੈਸੇ ਮੈਂ ਜਿੰਨਾ ਵੱਡਾ ਹਾਂ ਓਨਾ ਵੱਡਾ ਮੈਨੂੰ ਸਮਝਿਆ ਨੀ ਤੁਸੀਂ, ਤਾਂ ਹੀ ਤੁਸੀਂ ਉਹਦੀ ਉਸਤੀ ਕਰਦੇ ਹੋ ਇੱਥੇ ਗੁਰੂ ਸਾਹਿਬ ਦੇ ਗੁਰੂ ਘਰ ਦੀ। ਤੋ ਇਸ ਕਰਕੇ ਮੇਰੇ ਮੁਕਾਬਲੇ ਨੂੰ ਸਮਝਿਆ ਨੀ ਹੈ ਤੁਸੀਂ ਜਿੰਨਾ ਵੱਡਾ ਮੈਂ ਹਾਂ। ਕਹਿੰਦੇ ਤੁਸੀਂ ਅਣਜਾਣ ਹੋ ਕਰਕੇ ਮੇਰੀ ਸ਼ਕਤੀ ਤੋਂ ਨਾ ਵਾਕਫ ਹੋਣ ਕਰਕੇ, ਬੇਸਮਝੀ ਕਰਕੇ ਉਹ ਆ ਕਰਕੇ ਮੇਰੇ ਕੋਲ ਉਹਨਾਂ ਦੀ ਮਹਿਮਾ ਕਰਦੇ ਹੋ, ਸੋਭਾ ਕਰਦੇ ਹੋ ਕਿ ਬੜਾ ਗੁਰੂ ਘਰ ਦੇਖਿਆ, ਬੜੇ ਸੁੰਦਰ ਵੇਖੇ, ਬਹੁਤ ਆਮਦਨੀ ਵੇਖੀ, ਬਹੁਤ ਕਾਰੋਬਾਰ ਵਧੀਆ ਵੇਖਿਆ, ਬੜਾ ਜਾਹੋ ਜਲਾਲ ਵੇਖਿਆ। ਕਹਿੰਦੇ ਬੇਸਮਝਾਂ ਵਾਲੀ ਗੱਲ ਕਰਦੇ ਹੋ ਤੁਸੀਂ, ਮੇਰੀ ਸ਼ਕਤੀ ਨੂੰ ਸਮਝਿਆ ਨੀ ਅਜੇ ਤੱਕ। ਬੇਸਮਝ ਹੋ, ਕੀ ਦੇਖਿਆ ਤੁਸੀਂ ਉਹਨੂੰ, ਮੇਰੇ ਨਾਲ ਵੱਡਾ ਪੜੋ ਤੇ ਕੀ ਵੇਖਿਆ, ਤੁਸੀਂ ਮੇਰੇ ਨਾਲ ਵੱਡਾ ਪਾਲੋ ਤੇ ਕਿਹੜੇ ਪੱਖੋਂ ਵੇਖਿਆ ਤੇ ਦੱਸਣਾ ਕਰੋ। ਕਹਿੰਦਾ ਰੰਗ ਕੰਗਾਲਾਂ ਦੀ, ਗਰੀਬਾਂ ਦੀ ਭੀੜ ਉੱਥੇ ਰਹਿੰਦੀ ਹੈ, ਜਿਹੜੇ ਲੋਕ ਜਿਨ੍ਹਾਂ ਨੂੰ ਘਰੇ ਰੋਟੀ ਨਹੀਂ ਪੱਕਦੀ ਉਹ ਲੰਗਰ ਖਾਣ ਵਾਸਤੇ ਆ ਜਾਂਦੇ ਨੇ। ਉਹ ਰੰਗ ਕੀ ਭੀੜ ਕੰਗਾਲਾਂ ਦੀ, ਜਿਹਨਾਂ ਦੇ ਘਰ ਕੋਈ ਹੈ ਨੀ ਕੁਛ, ਉਹਨਾਂ ਦੀ ਤੁਸੀਂ ਭੀੜ ਵੇਖ ਕੇ ਖੁਸ਼ੀ ਹੋ ਗਏ ਹੋ। ਕਿੱਥੋਂ ਦੇ ਉੱਥੇ ਵੱਡੇ ਵੱਡੇ ਅਹਿਲਕਾਰ ਆਉਂਦੇ ਨੇ, ਸਾਰੇ ਕੰਗਾਲ ਨੇ, ਗਰੀਬ ਨੇ, ਰੰਗ ਨੇ ਸਾਰੇ, ਭਾਵ ਜਿਨ੍ਹਾਂ ਦੇ ਘਰ ਕੁਛ ਹੈ ਨਹੀਂ। ਸੋ ਗੁਰਮੁਖ ਪਿਆਰ ਸਮਝੋ ਨਾ ਕਿ ਚੰਦੂ ਕਹਿ ਰਿਹਾ ਸਾਡੇ ਚ ਅੱਜ ਵੀ ਉਹੀ ਬਰਕਰਾਰ ਹੈ ਸਾਡੇ ਚ। ਹੁਣ ਗੁਰਦੁਆਰੇ ਚ ਬਹੁਤਾ ਕਰਕੇ ਗਰੀਬ ਲੋਕ ਆਉਣਗੇ, ਅਮੀਰ ਹੁਣ ਵੀ ਹੁੰਦੇ, ਉਹ ਕਹਿੰਦੇ ਸਾਡਾ ਕੀ ਮਤਲਬ ਜਾਣਦਾ ਗੁਰਦੁਆਰੇ, ਸਾਨੂੰ ਕੋਈ ਲੋੜ ਪਏ ਗੁਰਦੁਆਰੇ ਜਾਣ ਦੀ, ਸਾਡੇ ਕੋਲ ਵੀ ਘੱਟ ਹੈ ਕਿਸ ਚੀਜ਼ ਦਾ। ਤੋ ਇੱਥੇ ਤਾਂ ਉਹੀ ਆਉਣ ਜਿਹਨਾਂ ਦੇ ਕੁਛ ਹੈ ਨਹੀਂ। ਸੋ ਇਸ ਕਰਕੇ ਵੱਡੇ ਬੰਦਿਆਂ ਦੇ ਵਿੱਚ ਅਹੰਕਾਰ ਹੁੰਦਾ ਹੈ, ਜਿਹੜੇ ਗੁਰੂ ਘਰ ਜਾਂਦੇ ਨੇ ਸ਼ਾਇਦ ਉੱਥੇ ਲੰਗਰ ਛੱਕਣ ਵਾਸਤੇ ਜਾਂਦੇ ਨੇ, ਹੋਰ ਕੂੰ ਨਹੀਂ ਜਾਂਦੇ ਹਨ। ਤੋ ਇਹ ਇੱਥੇ ਹੀ ਬਸ ਨਹੀਂ ਹੈ, ਇਹਨੂੰ ਅੱਗੇ ਵੀ ਚੱਲਦੀ ਹੈ ਗੱਲ। ਕੋਈ ਰਾਗੀ ਆਵੇ, ਕੋਈ ਢਾਡੀ ਆਵੇ, ਕੋਈ ਗ੍ਰੰਥੀ ਆਵੇ, ਕੋਈ ਕਥਾਕਾਰ ਆਵੇ, ਇਹ ਵੀ ਪਹਿਲਾਂ ਹਰ ਇੱਕ ਦੇ ਮਨ ਚ ਇਹ ਗੱਲ ਜਗਦੀ ਹੈ ਵੀ ਇਹਦੇ ਪੈਸਾ ਖਤਰਾ ਹੈ, ਇਹ ਕੀਰਤਨ ਕਰ ਥੋੜਾ ਹੈ, ਇਹਦਾ ਪੈਸਾ ਖਤਰਾ ਹੈ। ਕੋਈ ਅੱਗੇ ਪਿੱਛੇ ਕਹਿ ਦਿੰਦਾ, ਕੋਈ ਮੂੰਹ ਤੇ ਕਹਿ ਦਿੰਦਾ, ਇਹ ਥੋੜਾ ਕੋਈ ਕਥਾ ਕਰਨ ਵਾਸਤੇ ਆਏ ਤੇ ਪੈਸੇ ਇਕੱਠੇ ਕਰਨ ਵਾਸਤੇ ਆਏ, ਇਹ ਤਾਂ ਮਾਇਆ ਕਾਰਨ ਆਏ। ਕਈਆਂ ਦੇ ਗੱਲਾਂ ਕਹਿ ਦਿੰਦੇ ਨੇ, ਪਰ ਕਹਿਣਗੇ ਵੀ ਰਾਗੀਆਂ ਨੂੰ, ਢਾਡੀਆਂ ਨੂੰ, ਗੁਰੂ ਕੇ ਜਸ ਕਰਨ ਵਾਲਿਆਂ ਨੂੰ, ਪਰ ਜਿਹੜੇ ਗੰਦੇ ਗੀਤ ਗਾ ਕੇ ਪੈਸੇ ਲਗਾਉਂਦੇ ਨੇ ਉਹਨਾਂ ਨੂੰ ਨੀ ਕਹਿੰਦੇ। ਉਹਨਾਂ ਨੂੰ ਕਹਿਣਗੇ ਵੇਖਿਆ ਮੈਂ 10,000 ਪਾਉਂਡ ਕੀਤਾ ਸੀ, ਉਹਦੀ ਗੱਲ ਇਹ ਕਰਨਗੇ, ਵੇਖਿਆ ਮੈਂ 15,000 ਪਾਉਂਡ ਦਿੱਤਾ, ਉਹਦੀ ਗੱਲਾਂ ਵਡਿਆਈ ਨਾਲ ਕਰਨਗੇ। ਤੇ ਰਾਗੀ ਢਾਡੀ ਨੂੰ ਸੌ ਪਾਉਣ ਕਿਤੇ ਲੈ ਹੀ ਲਵੇ, ਕੋਈ ਮੰਗ ਕੇ ਉਹਦੀਆਂ ਗੱਲਾਂ ਚਰਚਾ ਸਿਰ ਜਾਣਗੀਆਂ। ਸੋ ਇਹ ਦੁਨੀਆਂ ਦਾ ਕਾਰੋ ਵਿਹਾਰ ਇਸੇ ਹੀ ਹੈ, ਉਸ ਨੂੰ ਦੇਖ ਕੇ ਖੁਸ਼ੀ ਮਨਾਉਣਗੇ। ਔਰ ਇਸ ਕਰਕੇ ਉਹ ਕਦਾ ਨੀ ਕਹਿ ਰਿਹਾ, ਅੱਜ ਵੀ ਇਹੋ ਹੀ ਹਾਲਤ ਹੈ ਸਾਡੀ, ਗੁਰੂ ਘਰਾਂ ਚ ਗਰੀਬ ਆਦਮੀ ਜਾਣਗੇ ਔਰ ਹੰਕਾਰੀ ਆਦਮੀ ਕਦੇ ਹੁੰਦੇ ਹੀ ਨੀ ਹੈ। ਤਾਂ ਹੰਕਾਰ ਨੇ ਗੁਰਦੁਆਰੇ ਕਦੇ ਬਣਿਆ, ਮੈਂ ਤਾਂ ਕਦੇ ਗੁਰਦੁਆਰੇ ਗਈ ਨੀ ਹਾਂ। ਸੋ ਇਸ ਕਰਕੇ ਉਹਨਾਂ ਨੂੰ ਇਹੀ ਹਉਮੈ ਹੈ, ਕਹਿੰਦੇ ਕਿਸੇ ਦਾ ਵਲ ਗੁਰਦੁਆਰੇ ਜਾ ਵੜਿਆ, ਉਹ ਫੁੱਲ ਬੂਟੇ ਲਾ ਜੀ ਤੋੜ ਦਿੱਤੇ। ਗ੍ਰੰਥੀ ਸਿੰਘ ਲਾਂਭਾ ਦੇਣ ਗਿਆ, ਕਹਿੰਦੇ ਯਾਰ ਸਾਰੇ ਫੁੱਲ ਬੂਟੇ ਤੋੜਤੇ, ਸਾਰੇ ਉੱਤੇ ਮੈਂ ਲਾਇਆ ਸੀ ਸਾਰੇ ਖੁਰ ਬੜੀ ਕਸ਼ਤੀ ਪੱਟੀ ਮੇਰ ਕਰ ਦਿੱਤੀ। ਕਹਿਣ ਲੱਗਿਆ ਗ੍ਰੰਥੀ ਜੀ ਦੇਖੋ ਮੇਰੇ ਵਸ ਦੀ ਗੱਲ ਨੀ, ਪਸ਼ੂ ਹੈ ਮੇਰੇ ਵਸ ਦੀ ਗੱਲ ਨੀ, ਚਲਿਆ ਗਿਆ। ਜੇ ਕਦੇ ਗੁਰਦੁਆਰੇ ਮੈਂ ਵਾਲਿਆ ਤਾਂ ਲਾਂਭਾ, ਹੁਣ ਪਸ਼ੂ ਦਾ ਮੈਂ ਕੀ ਗ੍ਰੰਥ ਲੈ ਗਿਆ। ਭਾਵ ਹੋਮੈ ਹੰਕਾਰ ਹੈ, ਮੈਂ ਨੀ ਬੜਾ ਗੁਰਦੁਆਰੇ ਕਦੇ, ਪਸ਼ੂ ਚਲਿਆ ਗਿਆ ਮੇਰੇ ਵੀ ਸਾਰੇ। ਇਹ ਕਹਿੰਦਾ ਉੱਥੇ ਕੰਗਾਲਾਂ ਦੀ ਗਰੀਬਾਂ ਦੀ ਭੀੜ ਹੈ, ਲੰਗਰ ਛਕਣ ਦੇ ਮਾਰੇ ਆਉਂਦੇ ਨੇ, ਔਰ ਹੁਣ ਵੀ ਸਾਨੂੰ ਇਹੀ ਕਹਿੰਦੇ ਨੇ। ਜਿੰਨੇ ਕਥਾ ਸੁਣ ਜਾਣਗੇ, ਕੋਈ ਗੁਰਬਾਣੀ ਸੁਣ ਜਾਣਗੇ, ਕਹਿਣਗੇ ਲੰਗਰ ਛਕਣ ਵਾਸਤੇ ਗਏ, ਬਸ ਇਹੀ ਕਹਿਣਗੇ। ਹੋਰ ਕੀ ਇਹ ਦੁਆ ਨੀ ਕੁਛ ਕਹਿੰਦੇ, ਕਿਸੇ ਦੇ ਜੀਵਨ ਨੂੰ ਦੇਖਦੇ ਵੀ ਇਹ ਚੰਗਾ ਸੰਗਤ ਕਰਕੇ ਆਏ ਨੇ, ਕਿ ਉਹ ਚੰਗਾ ਕਹਿਣਾ ਬੜਾ ਮੁਸ਼ਕਿਲ ਹੈ, ਔਖਾ ਹੈ। ਇਸ ਕਰਕੇ ਮਾੜਾ ਪਾਸਾ ਵਾਲਾ ਪੱਖ ਲੈਣਗੇ, ਹਰ ਇੱਕ ਦੇ ਵਿੱਚ ਹੋਚੇ ਹੀ ਕੱਢਣਗੇ। ਇਸ ਮਹਾਰਾਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਸੰਗਤ ਆਉਂਦੀ ਹੈ, ਇਹ ਵੀ ਕਹਿੰਦੇ ਕੰਗਾਲਾਂ ਦੀ ਸੰਗਤ ਹੈ, ਨੰਗਾਂ ਦੀ ਸੰਗਤ ਹੈ, ਭੁੱਖਿਆਂ ਦੀ ਸੰਗਤ ਹੈ, ਗਰੀਬਾਂ ਦੀ ਭੀੜ ਹੈ। ਕੀ ਹੈ ਉੱਥੇ ਕੰਗਾਲਾਂ ਦੀ ਭੀੜ ਚ ਕੀ ਹੁੰਦਾ? ਇਹੋ ਜਿਹੇ ਵਚਨ ਕਹੇ ਇਸ ਨੇ, ਹੰਕਾਰ ਵਿੱਚ ਭਰੇ ਹੋਏ ਨੇ, ਕਿਉਂਕਿ ਹੰਕਾਰ ਹੈ, ਰਾਜ ਦਾ ਹੰਕਾਰ ਹੈ, ਗਰਭ ਹੈ, ਜਾਤੀ ਦਾ ਹੰਕਾਰ ਹੈ, ਇਹ ਗਰਭ ਹੈ, ਇਹ ਹੰਕਾਰ ਹੰਕਾਰ ਹੀ ਬੰਦਿਆਂ ਵਿੱਚ ਸਾਰੇ ਮਾਰਦਾ ਹੈ, ਬਹੁਤਿਆਂ ਬੰਦਿਆਂ ਚ ਹੁੰਦਾ ਇਹ ਹੰਕਾਰ। ਸੋ ਇਸ ਕਰਕੇ ਉਹ ਕਹਿੰਦਾ ਉੱਥੇ ਗਰੀਬ ਕੰਗਾਲ ਆਉਂਦੇ ਹਨ, ਕਹਿੰਦੇ ਕਿਉਂ ਯਾਰ ਮੇਰੇ, ਕਿਉਂ ਸਰ ਗਿਆ ਨਾ ਇੱਕ ਦਿਨ ਮਹਾਰਾਜ, ਤੁਹਾਡੇ ਨਾਲ ਵੀ ਚੰਗਾ ਉੱਥੇ ਖਾਨਦਾਨ ਦੇਖਿਆ ਮੈਂ, ਇਹ ਗੱਲ ਨੀ ਸਹਿ ਸਕਿਆ। ਕਹਿੰਦੇ ਕੀ ਤੁਸੀਂ ਉਹਦਾ ਵਿਹਾਰ ਦੇਖ ਕੇ ਕੀ ਗੱਲਾਂ ਕਰਦੇ ਹੋ, ਹੈ ਕੀ ਹੈ ਉੱਥੇ ਮੇਰੇ ਮੁਕਾਬਲੇ ਕੀ ਵੇਖਿਆ ਤੁਸੀਂ? ਚਲੋ ਕਹਿੰਦੇ ਜੋ ਤੁਸੀਂ ਕਰੇ ਆਏ ਨਾ, ਮੈਂ ਤੁਹਾਡੇ ਮਨ ਧਲਿਆ ਵੀ, ਚਲੋ ਜੋ ਕਰਿਆ ਲੜਕੀ ਦਾ ਇੱਕ ਵਾਰੀ ਹੁੰਦਾ, ਬਾਰ ਬਾਰ ਨੀ ਹੁੰਦਾ, ਤੁਸੀਂ ਕਰੇ ਆਏ ਤਾਂ ਮਨ ਤਾਂ ਲੈਣਾ, ਪਰ ਮੇਰੇ ਸਾਹਮਣੇ ਕਹਿੰਦੇ ਇਸ ਗੱਲ ਮੇਰੀ ਗੱਲ ਸੁਣੋ ਕੰਨਾਂ ਦੇ ਨਾਲ, ਚਲੋ ਕਰਤਾ ਜੋ ਆਏ ਜੋ ਆਏ, ਪਰ ਤੁਸੀਂ ਇੱਥੇ ਆ ਕੇ ਕਹੋਗੇ ਤੁਹਾਡੇ ਨਾਲ ਵੀ ਚੰਗਾ ਸਾਰਾ ਕਾਰੋਬਾਰ, ਤੁਹਾਡੇ ਨਾਲ ਵੀ ਸੁੰਦਰਤਾ ਹੈ, ਤੁਹਾਡੇ ਨਾਲ ਸਭ ਬਹੁਤਾ ਹੈ, ਇਹ ਤੁਸੀਂ ਗੱਲ ਕੀ ਕਹਿਣ ਲੱਗੇ? ਹੁਣ ਸੁਣੋ ਕੰਨ ਲਾ ਕਰਕੇ, ਮੇਰੀ ਲੜਕੀ ਦਾ ਸੰਬੰਧ ਕਰਨ ਦੇ ਵਾਸਤੇ ਜੋ ਤੁਸੀਂ ਕਰ ਆਏ ਹੋ, ਕਹਿੰਦੇ ਪਠੇ ਵਿਪਰ ਕੋ ਆਪਣੇ ਥਾਨ, ਮੈਂ ਕਿਉਂਕਿ ਪੰਡਿਤ ਨੂੰ ਆਪਣੇ ਥਾਂ ਤੇ ਭੇਜਿਆ ਸੀ, ਇਸ ਕਰਕੇ ਹਾਂ ਪੰਡਿਤ ਕਰ ਆਇਆ, ਕਿਉਂਕਿ ਚੰਗੀ ਗੱਲ ਵੀ ਹੈ। ਕਹਿੰਦਾ ਲੜਕੀ ਦਾ ਇੱਕੋ ਵਾਰੀ ਹਾਂ ਹੁੰਦੀ ਹੈ ਜੋ ਹੋ ਗਈ। ਕਹਿਣ ਲੱਗਿਆ ਮੈਂ ਤੈਨੂੰ ਆਪਣੇ ਥਾਂ ਤੇ ਭੇਜਿਆ ਸੀ, ਹੁਣ ਜੇ ਤੂੰ ਮੈਂ ਕਹਾ ਵੀ ਤੂੰ ਠੀਕ ਨੀ ਕਰਕੇ ਆਇਆ, ਜੇ ਉੱਥੇ ਕਰਨੇ ਨੀ, ਇਹ ਨੀ ਮੈਂ ਕਹਿ ਸਕਦਾ, ਪਰ ਮੇਰੀ ਬਰਾਬਰੀ ਕੋਈ ਨੀ ਹੈ, ਹੁਣ ਮੈਂ ਆਪਣੇ ਥਾਂ ਭੇਜਿਆ ਸੀ, ਮੇਰੇ ਥਾਂ ਹੋਣ ਕਰਕੇ ਮੈਂ ਹੀ ਹਾਂ ਕਰਕੇ ਆਇਆ ਉੱਥੇ, ਹੁਣ ਹਾਂ ਪੱਕੀ ਹੈ, ਇਹ ਗੱਲ ਨੀ ਮੈਂ ਕੱਚੀ ਕਰਦਾ ਕਦੇ ਵੀ।
ਜੈ ਕਰ ਆਏ ਉਤਸੋ ਮਾਨਣਾ,
ਉਹ ਕਹਿੰਦਾ ਕਿਉਂਕਿ ਮੈਂ ਆਪਣੇ ਥਾਂ ਤੈਨੂੰ ਭੇਜਿਆ, ਹੁਣ ਜੋ ਤੂੰ ਕਰ ਆਇਆ ਉਹ ਮੇਰੇ ਮੰਨਣ ਦੇ ਯੋਗ ਹੈ, ਮੈਂ ਮੰਨ ਲਿਆ, ਜਿੱਥੇ ਵੀ ਕਰਿਆ ਠੀਕ ਹੈ, ਜੋ ਵੀ ਹੋ ਗਿਆ ਠੀਕ ਹੈ, ਮੇਰੀ ਥਾਂ ਤੇ ਤੂੰ ਗਿਆ ਸੀ, ਮੈਂ ਹੀ ਕਰਕੇ ਆਇਆ, ਮੈਂ ਇਸ ਗੱਲ ਤੋਂ ਮੁਕਰ ਨੀ ਸਕਦਾ ਹਾਂ। ਕਹਿੰਦੇ ਜੇ ਉਹ ਜਿਹੜਾ ਸਬੰਦ ਕਰਕੇ ਆਇਆ ਹੈ, ਤੋ ਜੋ ਕੁਛ ਕਹਿ ਕੇ ਆਇਆ ਬਖਾਨ ਦੱਸਣਾ ਕਰੋ,
ਮੰਨ ਹੈ ਤੋ ਦੋਸ਼ ਲੱਗੇ ਜਿਸ ਹੈ।
ਕਹਿੰਦੇ ਜੇ ਮੈਂ ਨਾ ਮੰਨਾ, ਤੂੰ ਜੋ ਕਰਕੇ ਮੇਰੀ ਥਾਂ ਦੇ ਉੱਤੇ ਕਰਕੇ ਆਇਆ, ਜੇ ਮੈਂ ਇਹ ਗੱਲ ਨਾ ਮੰਨਾ, ਤੋ ਮੇਰੀ ਲੜਕੀ ਦਾ ਵਿਵਸਥਾ ਕਰਕੇ ਆਇਆ, ਨਾ ਮੰਨਾ, ਫਿਰ ਕਹਿੰਦੇ ਮੈਨੂੰ ਦੋਸ਼ ਲੱਗਦਾ, ਕਿਉਂਕਿ ਮੈਂ ਆਪਣੇ ਥਾਂ ਭੇਜਿਆ, ਜੋ ਤੂੰ ਕਰਕੇ ਮੈਂ ਹੀ ਕਰਕੇ ਆਇਆ, ਔਰ ਜੇ ਮੈਂ ਹੁਣ ਇਹ ਗੱਲ ਤੋਂ ਮੁਕਰਾਂ, ਤਾਂ ਮੈਂ ਆਪਣੇ ਥਾਂ ਕਰਕੇ ਨਹੀਂ ਭੇਜਿਆ, ਤੋ ਫਿਰ ਮੈਨੂੰ ਦੋਸ਼ ਲੱਗਦਾ। ਇਹ ਨੀਤੀ ਵੀ ਹੈ, ਇਹ ਚੰਗੀ ਗੱਲ ਵੀ ਜਿਹੜੀ ਹੈ। ਇਹ ਅੱਜ ਕੱਲ੍ਹ ਸਾਡਾ ਕੀ ਕੰਮ ਹੈ ਕਿ ਕਿਸੇ ਨੂੰ ਆਪਣੀ ਥਾਂ ਤੇ ਭੇਜਾਂਗੇ, ਠੀਕ ਆ ਗਿਆ ਤਾਂ ਮੇਰੀ ਥਾਂ ਤੇ ਗਿਆ, ਨਹੀਂ ਠੀਕ ਹੈ ਇਹ ਕਰਿਆ, ਮੇਰਾ ਕੋਈ ਮਤਲਬ ਨਹੀਂ ਹੈ, ਤਾਂ ਸਾਡੀ ਇਹੋ ਜਿਹੀ ਹਾਲਤ ਹੈ। ਪਰ ਫਿਰ ਵੀ ਕਹਿੰਦਾ ਜੇ ਮੈਂ ਹੁਣ ਤੂੰ ਜੋ ਤੂੰ ਹਾਂ ਕਰਕੇ ਆਇਆ ਮੇਰੀ ਪੁੱਤਰੀ ਵਾਸਤੇ, ना मना मैं दोषी हो जाऊंगा।
तनिया पत को द्वितीया ठान,
क्योंकि तनिया पत को द्वितीया ठान मेरी मेरी तनिया पुत्री का दूजा पति भाड़ना होगा। फिर तो जेगा एक बार यहां करके होर भाड़ कोई, इस करके मैं यही कर सकता, एदा गुनाह नहीं कर सकता। पति लड़की का एक बारी भाई दे और एक बारी होंगे ब्याह, एक बारी होंगे पति, एक बारी होंगे दो चार भाई हो करते। जो एक बार कहा गया ठीक है, जे मैं तेरी गल कही मेरे वजह कही है, मैं तेरे सारे अख्तियार देके भेजे सी, मैं मुकर के उस गल तो हो जाए कि लड़की का रिश्ता करा, फिर तो मैं दूजा पति आप ही करता कुड़ी का, मैं आपे कुड़ी जी दोषी बना दिता, उन्होंने कलंकी बना दिता, मैं अजा कलंक नहीं करना चाहता।
प्रथम कहो जय पत सो हो
बात, जो पहली बार एक बार कह दिता भी लड़की का पति ए है वो हो गया, ये बदलता नहीं बार बार, ये नहीं बदलना। सो गुरु के प्यारे ने सानू गल्लां जिहड़ियां ऐसिया इतिहास विचों चंगिया गल्लां दे सानू सुनना भी चाहिदा ते ख्याल भी करना चाहिदा। इहो ही असली गुरु अमरदास जी भी कहा सी, जदों गुरु अमरदास जी नूं माता रामो जी साडी माता कहण लगी अपनी लड़की भानी ब्याह दे योग होगी, वर दे योग होगी, कोई इस वास्ते रिश्ता देखिए। गुरु साहब ने पंत नूं बुलाया, कहने भी लड़की वास्ते कोई रिश्ता देख के अचवाही च बैठे सी महाराज माता जी भी। उधरों गुरु रामदास रामा जी उदो कहते सेवा करते फिरते, बड़े सुंदर सी सोहने सी, बड़ा श्री सुंदर सी महाराज का, क्योंकि पिछो खानदानी राजे महाराजे तुरे आते थे, हुण गरीबी आ गई घर ऐसा हो गया, ते वो वंश सुंदर सी ना राजे महाराजा की सोहनी वंश नौट वंश, बड़े सुंदर सोहने नौजवान। माता जी ने सोचे सीधे कहता लड़का एह जा हो गया। गुरु रामदास जी कहते मैं एह जो एह अगला दो इसे एक बार कहा गया मूह चो बस ए हुई है। इसे भी कहना कि लड़की का पति एक बार कहा गया तू मन आया बस ओ ही होगा, दूजा नहीं होगा। हम कोई
जाते तुमने कीन सजोए,
जिस करके पंडित जी मेरे वालों जो कुछ तू करके आया है वो मैं स्वीकार है।
कुल होए हीन दर्प ते हीन जो,
कहते चलो जे वो कुल छोटी है दर्प ते हीन माया जी कोल नहीं है उन्होंने,
अब मम सोए
फिर की हो गया मेरा माता ते बन देगा ना, वो मेरा माई होगा मेरा धन मैं दूंगा, मैं जे अपने बेटे ने दूंगा बेटी नहीं दे दूंगा, मैं बराबर का करूंगा, मैं अपने मन नाते दिता। कह लगा कोई गल नहीं है, चलो तू हां कर आया मेरा जमाता बन जाएगा, जो अजा धनवान भी नहीं है बाबू दे कोल इना धन माया नहीं कोई शक्ति नहीं है, तो मैं अपनी दे दूंगा अपने कोलो।
जगत रीत बिगड़े अब फेरे,
कहते हम जगत की रीत फिर बिगड़ जाएगी जे मैं हां करके ना करा।
भला ना माने
गोसुन कोए, जे मैं हुण तुहाडी करी गल तो मुकर जावा मैं ना करा तो फिर जगत की रीत बिगड़ेगी, काकू बंदा रीत बिगाड़े फिर बाकी सबने बिगाड़नी है। इस करके जो तुसी कर आए संसार ने चंगा नहीं कहना जे मैं ना मना, हुण जो तुसी कर आए हो मैं उसे ते फुल चढ़दा मनदा हां, क्योंकि मैं तुहानू नाता जोड़न वास्ते रिश्ता जोड़न वास्ते मैं अपने थां ते भेजिया सी, तू मेरे वजन गया से तू चंदू बन के गया उसे पंडित बन के नहीं गया है। कहते पंडित जी मैं अपनी थां ते मेरी पुत्री दा नाता रिश्ता जोड़न वास्ते भेजिया सी, हुण तू नहीं करके आया मैं ही करके आया, जो कुछ करके आया ठीक है।
आदत कुछ अपर बढ़ाई,
इस आदत उसने कुछ अपनी बढ़ाई होर की है,
अपनी कही तार हंकार,
ऐसे आदत होर भी बहुत कला हंकार दे विच आके अपनी बढ़ाई की, कहता चलो जो घर गरीब है ओदे घर विच पहुंची माया नहीं किते दा रजवाड़ा नहीं है, फिर मैं अपने कोल तगड़ा कर दूंगा उसने, फिर मैं अपनी लड़की मेरा जवाई जो हो गया मैं अपने को बहुत कुछ देकर बराबर का बना लूंगा, मैं बड़ा तकड़ा अहंकार दल्ला कीतिया मेरे जैसा हम कोई नहीं है, मैं बड़ा शक्तिशाली हां हूं मेरे बराबर का नहीं है पर फिर भी मैं कर लूंगा, यह गल्ला कही हम।
सगन को
ਕਹਿੰਦੇ ਚੰਗਾ ਤੇ ਉਹ ਕਦਾ ਆਏ ਪੰਡਿਤ ਜੀ ਹੁਣ ਸਗਨ ਲੈ ਕੇ ਜਾਓ, ਸਗਨ ਪਾ ਕੇ ਆਓ, ਹੁਣ ਪੱਕਾ ਕਰਕੇ ਆਓ। ਤੋ ਇਸ ਕਰਕੇ ਜਾਓ ਸਗਨ ਲੈ ਕੇ, ਕਿਉਂਕਿ ਹੁਣ ਤਾਂ ਅਜੇ ਗੱਲਬਾਤ ਕਰਕੇ ਆਏ ਹੋ ਨਾ, ਅਜੇ ਰੋ ਕਰਕੇ ਆਏ ਹੋ, ਪਰ ਪੱਕਾ ਸਗਨ ਲੈ ਕੇ ਜਾਓ, ਹੁਣ ਕਰਕੇ ਆਓ ਸਗਨ। ਜਿਹੋ ਜਿਹਾ ਕੱਤਰੀਆਂ ਦਾ ਸਗਨ ਹੁੰਦਾ ਸਾਡਾ, ਜਿਹੋ ਜਿਹਾ ਵਿਹਾਰ ਹੈ ਉਹਦੇ ਮੁਤਾਬਕ ਜਾ ਕੇ ਹੁਣ ਸਗਨ ਕਰਕੇ ਆਓ, ਚਲੇ ਜਾਓ ਹੁਣ, ਜੋ ਬਸਰ ਕਰਕੇ ਆਓ, ਪੂਰਾ ਪੱਕਾ ਕਰਕੇ ਆਓ। ਚੰਦੂ ਦਾਰਾ, ਚੰਦੂ ਦੀ ਇਸਤਰੀ, ਦਾਰਾ ਕਹਿੰਦੇ ਇਸਤਰੀ ਨੂੰ ਬ੍ਰਿਜ ਭਾਸ਼ਾ ਵਿੱਚ। ਚੰਦੂ ਦਾਰਾ ਨੇ ਸਭ ਦੀਨ, ਜੋ ਕੁਝ ਦੇਣਾ ਦੀ ਸਮੱਗਰੀ, ਕਿਉਂਕਿ ਬੀਬੀਆਂ ਦੀ ਸਮੱਗਰੀ ਆਮ ਕਰਕੇ ਬੰਦਿਆਂ ਨੂੰ ਬਹੁਤਾ ਪਤਾ ਨੀ ਹੁੰਦਾ, ਇਹ ਵਿਹਾਰ ਹੈ, ਉਹ ਵਿਹਾਰ ਹੈ, ਇਹ ਕਰਨਾ, ਉਹ ਕਰਨਾ। ਉਹ ਕਹਿੰਦਾ ਚੰਦੂ ਦੀ ਦਾਰਾ, ਚੰਦੂ ਦੇ ਘਰਵਾਲੀ ਨੇ ਆਪਣੀ ਲੜਕੀ ਦੇ ਸਗਨ ਦੇ ਜੋ ਸਮੱਗਰੀ ਚਾਹੀਦੀ ਸੀ ਉਹ ਦੇਣਾ ਕੀਤੀ ਹੈ। ਇਹ ਜਿਜ ਬ੍ਰਾਹਮਣ ਨੂੰ ਕਹਿੰਦੇ ਨੇ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ। ਬ੍ਰਾਹਮਣ ਰਸਤੇ ਵਿਚ ਖੁਸ਼ੀ ਨਾਲ ਚੱਲਿਆ ਕਿ ਜੋ ਮੈਂ ਕਰਕੇ ਆਇਆ ਸੀ, ਗੁਰੂ ਸਾਹਿਬ ਦੇ ਨਾਲ ਬਚਨ ਕਰਕੇ ਆਇਆ ਸੀ, ਉਹ ਪੂਰਾ ਹੋ ਗਿਆ, ਮੰਨਿਆ ਗਿਆ, ਬੜੀ ਖੁਸ਼ੀ ਨਾਲ ਚੱਲਿਆ ਜਾ ਰਿਹਾ। ਬਹੁਤ ਹੀ ਚਾਅ ਦੇ ਨਾਲ ਅੰਮ੍ਰਿਤਸਰ ਨੂੰ ਤੁਰਿਆ ਦਿੱਲੀ ਤੋਂ। ਸਮਧੀ ਮਿਲਿਆ ਮਹਾਤਮ ਜਾਣਾ, ਸਮਧੀ ਭਾਵ ਉਹ ਕੋਈ ਰਿਸ਼ਤਾ, ਰਿਸ਼ਤੇਦਾਰ, ਪਰਮਾ ਪ੍ਰਮੁੱਖ ਪਰਮਾਈ ਵਾਲਾ ਮਿਲ ਜਾਵੇ ਨਾ ਚੰਗਾ, ਜਿਹਦਾ ਰਿਸ਼ਤਾ ਹੋਇਆ ਹੋਵੇ ਉਹਨੂੰ ਚੰਗਾ ਸਗਨ ਸਮਝਦੇ ਨੇ, ਤੋ ਉਹ ਮੇਲੇ ਦੀ ਚੰਗਾ ਸਗਨ ਮੰਨਿਆ ਜਾਂਦਾ ਹੈ।
ਜਵਾਨ
ਕਹਿੰਦਾ ਚਲੋ ਹੁਣ ਕੋਈ ਸਮਝੀ ਕੁਰਮਾਈ ਨੂੰ ਕਹਿੰਦੇ ਨੇ, ਕੁਰਮ ਮਿਲਣਾ, ਕੁਰਮਾ ਅਰਥ ਹੁੰਦਾ ਕੋਲਵੇ ਚ ਇੱਕ ਹੋਰ ਬੰਦਾ ਆਪਣੇ ਕੋਲ ਵਿਚ ਲੜਨਾ, ਸਮਧੀ ਜਿਹਦੇ ਨਾਲ ਸੰਧੀ ਹੋਵੇ, ਇਹ ਹਿੰਦੀ ਦਾ ਲਫ਼ਜ਼ ਹੈ, ਸੰਸਕ੍ਰਿਤੀ ਦਾ, ਕਿ ਸਮਧੀ ਮਿਲੇ, ਭਾਵੇਂ ਕੁਰਮਾਈ ਹੋਵੇਗੀ ਲੜਕੀ ਦੀ, ਉੱਥੇ ਮੇਰੀ ਸਮਧੀ ਕੁੜਮ ਕੁੜਮਾਈ ਹੋਵੇਗੀ, ਰਿਸ਼ਤਾ ਹੋਵੇਗਾ, ਮੇਰੇ ਕੋਲਵੇ ਵਿਚ ਇੱਕ ਕੋੜਾ ਹੋਰ ਆ ਕੇ ਮਿਲੇ, ਇਸ ਕਰਕੇ ਉਹਦੇ ਨਾਲ ਮੇਰੀ ਸੰਬੰਧੀ ਹੋਵੇਗੀ, ਸੰਬੰਧ ਹੋਵੇਗਾ। ਜਦੋਂ ਚੰਦੂ ਨੇ ਗੁਰੂ ਦੀ ਨਿੰਦਿਆ ਕੀਤੀ ਨਾ ਸਾਰੀ, ਤੇ ਗੁਰੂ ਮੇਰੇ ਤੋਂ ਛੋਟਾ ਹੈ, ਮੇਰੇ ਮੁਕਾਬਲੇ ਚ ਹੈ ਨਹੀਂ, ਉਹ ਮੇਰੇ ਮੁਕਾਬਲੇ ਦਾ ਹੈ ਨਹੀਂ, ਇਹ ਸਾਰੀ ਨਿੰਦਿਆ ਕੀਤੀ ਗੁਰੂ ਘਰ ਦੀ। ਉਦੋਂ ਕੁਝ ਗੁਰੂ ਕੇ ਸਿੱਖ ਵੀ ਦਲਿਤ ਗੁਰੂ ਦੀ ਸਿੱਖੀ ਬਹੁਤ ਸੀ, ਕੁਝ ਸਿੱਖ ਵੀ ਕੋਲ ਸੀ, ਜਦੋਂ ਕਿਤੇ ਗੱਲਾਂ ਕੀਤੀਆਂ ਨਾ ਜਾ ਕੇ ਦੀਵਾਨ ਲੱਗਿਆ ਹੋਣਾ, ਕਿਤੇ ਦੀਵਾਨ ਚ ਬੈਠੇ ਹੋਣਗੇ, ਉਦੋਂ ਨਾਲ ਸਿੱਖ ਵੀ ਬੈਠੇ ਹੋਣਗੇ, ਤੇ ਉਹਨਾਂ ਸਿੱਖਾਂ ਨੇ ਸਾਰੀ ਗੱਲ ਸੁਣਨਾ ਕੀਤੀ ਹੈ। ਫਿਰ ਸ਼ਾਮ ਨੂੰ ਸਾਰੀ ਸੰਗਤ ਇਕੱਠੀ ਹੋ ਗਈ, ਔਰ ਉਦੋਂ ਸੰਗਤ ਇਕੱਠੀ ਹੁੰਦੀ ਸੀ ਕੋਈ ਧਰਮਸ਼ਾਲਾ ਜਾਂ ਕਿਸੇ ਦੇ ਘਰ, ਗੁਰੂ ਨਾਨਕ ਤੋਂ ਲੈ ਕੇ ਗੁਰੂ ਕੀ ਸਿੱਖ ਇਕੱਠੀ ਹੋ ਕੇ ਸ਼ਾਮ ਨੂੰ ਰਹਿਰਾਮ ਦਾ ਪਾਠ ਕਰਦੇ ਸੀ। ਉਸ ਟਾਈਮ ਤੇ ਰਹਿਰਾਮ ਦਾ ਪਾਠ ਕਰਦੇ ਹੁੰਦੇ ਸੀ ਉਦੋਂ ਵੀ ਸਿੱਖ ਇਕੱਠੇ ਹੋ ਕਰਕੇ, ਕਿਉਂਕਿ ਰਹਿਰਾਮ ਦਾ ਪਾਠ ਇਕੱਠੇ ਹੋ ਕੇ ਕਰਨ ਦਾ ਬੜਾ ਭਾਰੀ ਮਹੱਤਵ ਮੰਨਿਆ ਗਿਆ। ਜਿਹੜਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ ਉਹ ਵਿਅਕਤੀਗਤ ਨਿਤਨੇਮ ਹੈ, ਆਪੋ ਆਪਣਾ ਕਰਨਾ ਚਾਹੀਦਾ। ਜਿਹੜਾ ਰਹਿਰਾਮ ਹੈ ਇਹ ਇਕੱਠੇ ਹੋ ਕੇ ਬਣਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ, ਜਿਆਦਾ ਮਹੱਤਵ ਮੰਨੇ ਹੈ। ਸੋ ਕੋਈ ਸ਼ੰਕਾਵਾਦੀ ਕਹਿੰਦੇ ਉਦੋਂ ਰਹਿਰਾਮ ਕਿਹੜੀ ਸੀ, ਕਿਉਂਕਿ ਅੱਜ ਕੱਲ ਦੇ ਚੁਣਸਗਿਆਂ ਇਹ ਵੀ ਕਹਿੰਦੇ ਨੇ ਵੀ ਰਹਿਰਾਸ ਉਦੋਂ ਕਿੱਥੇ ਸੀ, ਗੁਰੂ ਨਾਨਕ ਦੇ ਮੇਰੇ ਚੌਥੇ ਪਾਤਸ਼ਾਹ ਦੇ ਸੋ ਪੁਰਖ ਦਾ ਸ਼ਬਦ ਕਿੱਥੇ ਸੀ, ਉਦੋਂ ਪੰਜਵੇਂ ਪਾਤਸ਼ਾਹ ਦਾ ਭਈ ਪ੍ਰਾਤਮਾ ਲੁਕਦੇ ਹੋਈ ਕਿੱਥੇ ਸੀ ਰਹਿਰਾਸ ਦੇ ਵਿਚ, ਇਹਦਾ ਰਹਿਰਾਸ ਹੈ ਹੀ ਨਹੀਂ ਸੀ। ਔਰ ਕਈ ਸੋਹਰੇ ਦੇ ਵੀ ਸ਼ੰਕਾ ਕਰਦੇ ਨੇ ਵੀ ਸੋਹਰਾ ਪਾਤਸ਼ਾਹ ਉਦੋਂ ਹੈ ਹੀ ਨਹੀਂ ਸੀ, ਨਹੀਂ ਉਦੋਂ ਹੈ ਗਏ ਸੀ ਗੁਰਮੁਖ ਪਿਆਰਿਓ, ਉਦੋਂ ਤਿੰਨ ਸ਼ਬਦਾਂ ਦੀ ਰਹਿਰਾਸ ਸੀ, ਤਿੰਨ ਸ਼ਬਦਾਂ ਦੀ, ਪਹਿਲੇ ਪਾਤਸ਼ਾਹ ਦੇ ਤਿੰਨ ਸ਼ਬਦ ਨੇ। ਤੋ ਇਹਨਾਂ ਸ਼ਬਦਾਂ ਦੀ ਉਸ ਟਾਈਮ ਤੇ ਰਹਿਰਾਸ ਸੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ। ਤੋ ਫਿਰ ਗੁਰੂ ਅਰਜਨ ਦੇਵ ਦੇ ਵੇਲੇ ਪੰਜ ਸ਼ਬਦ ਹੋਏ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਨੇ ਨੌ ਸ਼ਬਦਾਂ ਦੀ ਰਹਿਰਾਸ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ, ਉਹਨਾਂ ਨੇ ਤਿਆਰ ਕੀਤੀ, ਵਿਚਾਰ ਫਿਰ ਕਰਾਏ ਕਿਸੇ ਟਾਈਮ। ਸੋ ਰਹਿਰਾਸ ਕਰਨ ਵਾਸਤੇ ਸਿੱਖ ਇਕੱਤਰ ਹੋਏ, ਇੱਕ ਥਾਂ ਤੇ ਇਕੱਠੇ ਹੋਏ ਹਨ, ਉਹੀ ਗੱਲ ਹੈ ਵੀ ਧਰਮਸ਼ਾਲਾ ਚ ਇਕੱਠੇ ਹੋਏ ਸਿੱਖ। ਤੋ ਜਿਹੜੀ ਇਹ ਤਿੰਨ ਸ਼ਬਦਾਂ ਦੀ ਰਹਿਰਾਸ ਸੀ, ਸੋਦਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਆਖਾਂ ਦੀਵਾ ਬਸਰੇ ਮਰ ਜਾਓ, ਔਰ ਇਹ ਜਿਹੜੇ ਤਿੰਨ ਸ਼ਬਦ ਹਨ, ਇਹਨਾਂ ਤਿੰਨਾਂ ਸ਼ਬਦਾਂ ਦੀ ਰਹਿਰਾਸ ਉਦੋਂ ਕਰਿਆ ਕਰਦੇ ਸੀ, ਔਰ ਧਰਮਸ਼ਾਲਾ ਬਣਾਈ, ਉਹਦੇ ਵਿਚ ਇਕੱਠੇ ਹੋ ਕੇ ਜੋ ਰਹਿਰਾਸ ਦਾ ਪਾਠ ਕਰਨ ਲੱਗੇ ਹਨ। ਫਿਰ ਸਾਰਿਆਂ ਵਿਚੋਂ ਜਿਹੜੇ ਸਿੱਖ ਸੁਣ ਕੇ ਆਏ ਸੀ, ਉਹਨਾਂ ਨੇ ਬਾਕੀ ਦੇ ਸਿੱਖਾਂ ਨੂੰ ਵੀ ਦੱਸਿਆ ਕਿ ਅੱਜ ਇਹ ਗੱਲ ਹੋਈ ਉਸ ਚੰਦੂ ਦੇ ਹੰਕਾਰ ਦੇ ਬਚਨ ਕਹੇ। ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨੂੰ ਹੋਣਾ, ਪਰ ਇਹਨੇ ਬੜੇ ਹੰਕਾਰ ਦੇ ਬਚਨ ਕਹੇ ਨੇ ਕਿ ਮੇਰਾ ਮੁਕਾਬਲਾ ਤੇ ਹੈ ਹੀ ਨਹੀਂ, ਮੇਰੇ ਤੋਂ ਛੋਟਾ ਹੈ, ਮੇਰੀ ਬਰਾਬਰਤਾ ਨਹੀਂ, ਮਾੜੀ ਕੀਤੀ, ਪਰ ਵਚਨ ਜੋ ਹੋ ਗਿਆ ਪੂਰਾ ਕਰਨਾ। ਇਸ ਕਰਕੇ ਸਾਰੀ ਗੱਲ ਤੋਰੀ ਉੱਥੇ ਸਿੱਖਾਂ ਦੇ ਕਹਿੰਦੇ ਸਾਹੋ ਸਚਿਵ, ਇਹਦਾ ਪ੍ਰਧਾਨ ਮੰਤਰੀ ਹੋਣ ਕਰਕੇ, ਇਹਦਾ ਆਗੂ ਦੀਵਾਨ ਹੋਣ ਕਰਕੇ, ਮੁਖੀ ਹੋਣ ਕਰਕੇ ਇਸ ਖਤਰੇ ਦੀ ਮੱਤ ਮਾਰੀ ਹੋਈ ਹੈ। ਹੰਕਾਰ ਨੇ ਅਹੰਕਾਰੀ ਹੈ, ਹੰਕਾਰ ਜੇ ਬੋਲੇ ਹੈ, ਗੁਰੂ ਸਾਹਿਬ ਨੂੰ ਛੋਟਾ ਸਮਝਿਆ, ਆਪਣੇ ਆਪ ਨੂੰ ਵੱਡਾ ਸਮਝਿਆ, ਇਸ ਅਹੰਕਾਰੀ ਦੇ ਇਹੋ ਜਿਹੇ ਵਚਨ ਕਹੇ ਹਨ। ਆਪ ਤੋਂ ਛੋਟਾ ਜਾਣ ਕੇ ਰਿਸ਼ਤਾ ਭੇਜਿਆ, ਚਲੋ ਹੈ ਤਾਂ ਮੈਂ ਤਾਂ ਛੋਟਾ ਕਹਿੰਦੇ, ਪਰ ਘੜਿਆ ਰਿਸ਼ਤਾ ਕੋਈ ਗੱਲ ਨਹੀਂ ਹੈ, ਹੁਣ ਤੁਸੀਂ ਵਚਨ ਕਰ ਆਏ ਹੋ। ਇਸੇ ਕਹਿਣ ਲੱਗੇ ਇਹਨੇ ਇਹ ਵਚਨ ਕਹੇ, ਮੈਂ ਤੋਂ ਛੋਟਾ ਹੈ ਗੁਰੂ, ਮੇਰੇ ਬਰਾਬਰ ਤਾਂ ਤੇ ਹੈ ਨਹੀਂ, ਪਰ ਨਾਤਾ ਕਰ ਆਓ, ਰਿਸ਼ਤਾ ਕਰ ਆਓ, ਸਗਲ ਕਰ ਆਵੋ, ਆਪਣੀ ਪੁੱਤਰੀ ਦਾ ਨਿਰਣਾ ਕਰਕੇ ਰਿਸ਼ਤਾ ਕਰਨ ਦਾ ਭੇਜਿਆ ਤੇ ਜ਼ਰੂਰ ਹੈ, ਪਰ ਗੁਰੂ ਨੂੰ ਛੋਟਾ ਜਾਣ ਕੇ ਭੇਜਿਆ, ਵੱਡਾ ਜਾਣ ਕੇ ਗਿਆ ਹੈ।
ਜਰੀ ਨਾ ਜਾਏ ਅਜੋਗ ਕਹੀ ਜਿਮ,
ਕਿਉਂਕਿ ਅਜੋਗ ਵਚਨ ਕਹੇ ਨੇ ਸਿੱਖ, ਕਹਿੰਦੇ ਸਾਥੋਂ ਦਰੇ ਨਹੀਂ ਜਾਂਦੇ, ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਕੀ ਨਿੰਦਾ ਸਾਥੋਂ ਕੰਨਾਂ ਨਾਲ ਸੁਣੀ ਨਹੀਂ ਗਈ ਹੈ, ਜੜੀ ਨਹੀਂ ਗਈ ਹੈ। ਉਹਨੇ ਬੜੇ ਮਾੜੇ ਬਚਨ ਕਹੇ, ਗੁਰੂ ਨੂੰ ਛੋਟਾ ਜਾਣਨਾ ਕੀਤਾ।
ਸਭ ਸੰਗਤ ਸੁਣੀਏ ਮਨ ਲਾਏ,
ਉਹ ਜਿਹੜੇ ਸਿੰਘ ਸੁਣ ਕੇ ਆਏ ਸੀ, ਉਹ ਕਹਿੰਦੇ ਸਾਰੀ ਸੰਗਤ ਮਨ ਲਾ ਕੇ ਸੁਣੋ, ਜਿਹੜੇ ਉਹਨੇ ਬਚਨ ਕਹੇ ਆਪਣੇ ਆਪ ਨੂੰ ਹੰਕਾਰ ਦੇ, ਗੁਰੂ ਨੂੰ ਛੋਟਾ ਕਿਹਾ, ਉਹ ਸਿੱਖਾਂ ਨੇ ਦਰਸ਼ਨਾ ਕੀਤੀ ਧਰਮਸ਼ਾਲਾ ਵਿਚ ਰਹਿਰਾਜ ਦੇ ਪਾਰ ਤੋਂ ਮਗਰੋਂ। ਸਿੱਖਾਂ ਨੂੰ ਬੜਾ ਚਾਅ ਹੁੰਦਾ ਸੀ ਰਹਿਰਾਜ ਦਾ ਪਾਰ ਇਕੱਠੇ ਹੋ ਕੇ ਕਰਨਾ, ਹੁਣ ਤਾਂ ਜਵਾਨਾਂ ਬਦਲਦਾ ਕਿਤੇ ਚਲਿਆ ਗਿਆ। ਅੱਜ ਤੋਂ 30-40 ਸਾਲ ਪਹਿਲਾਂ ਵੀ ਗੁਰਦੁਆਰਿਆਂ ਤੇ ਬੜੇ ਭਾਰੀ ਸਿੰਘ ਇਕੱਠੇ ਹੁੰਦੇ ਸੀ, ਆਉਂਦੇ ਸੀ ਰਹਿਰਾਜ ਦਾ ਪਾਠ ਸੁਣਨ ਵਾਸਤੇ, ਤੇ ਤਾਂ ਹੁਣ ਜਵਾਨਾਂ ਚਲਿਆ ਗਿਆ, ਇਕੱਲੇ ਹੀ ਗ੍ਰੰਥੀ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ, ਬਾਕੀ ਕੋਈ ਨੀ ਹੁੰਦਾ ਹੈ, ਹੁਣ ਨੀ ਆਉਂਦੇ, ਹੁਣ ਸੁਣਨ ਦਾ ਕੋਈ ਚਾਅ ਨੀ, ਸੁਣ ਕੇ ਕੋਈ ਰਾਜੀ ਨੀ ਹੈ, ਹੁਣ ਤਾਂ ਸੁਣਾਉਂਦੇ ਨੇ ਮੇਰੀ ਗੱਲ ਸੁਣੋ, ਸੁਣਨ ਨੂੰ ਕੋਈ ਤਿਆਰ ਨਹੀਂ ਹੈ। ਤੇ ਉਹਨਾਂ ਸਿੱਖਾਂ ਨੇ ਫਿਰ ਰਹਿਰਾਜ ਦੇ ਵਿਚ ਪਾਠ ਤੋਂ ਮਗਰੋਂ ਇਹ ਸਾਰੀ ਗੱਲ ਜੋ ਹੋਈ ਰਚਨਾ ਕੀਤੀ ਹੈ। ਕਹਿੰਦੇ ਆਪਾਂ ਇਹ ਫਿਰ ਸਾਰਿਆਂ ਨੇ ਗੁਰਤਾ ਕੀਤਾ, ਵਿਚਾਰ ਕੀਤਾ ਵੀ ਕੀ ਹੋਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਕਹਿਣ ਲੱਗੇ ਆਪਾਂ ਸਾਰਿਆਂ ਨੂੰ ਇੱਕ ਪੱਤਰਿਕਾ ਲਿਖਣੀ ਚਾਹੀਦੀ ਹੈ, ਗੁਰੂ ਸਾਹਿਬ ਨੂੰ ਚਿੱਠੀ ਭੇਜਣੀ ਚਾਹੀਦੀ ਹੈ, ਉਹਨਾਂ ਤੋਂ ਪਹਿਲਾਂ ਪਹੁੰਚੇ ਵੀ ਗੁਰੂ ਜੀ ਇਹਦਾ ਰਿਸ਼ਤਾ ਨਾ ਲਿਓ ਹੰਕਾਰੀ ਦਾ, ਇਹਨੇ ਬੜੇ ਹੰਕਾਰ ਦੇ ਵਚਨ ਕਹੇ ਨੇ, ਗੁਰੂ ਨਾਨਕ ਦੇ ਘਰ ਨੂੰ ਛੋਟਾ ਜਾਣਿਆ, ਆਪ ਵੱਡਾ ਬਣ ਕੇ ਬਹਿ ਗਏ, ਆਪਣੇ ਆਪ ਨੂੰ ਚਵਾਰਾ ਕਿਹਾ, ਗੁਰੂ ਘਰ ਨੂੰ ਮੋਰੀ ਕਿਹਾ, ਇਹ ਸਾਰੇ ਵਚਨ ਆਪਾਂ ਲਿਖ ਕੇ ਗੁਰੂ ਸਾਹਿਬ ਦੇ ਕੋਲ ਭੇਜਣਾ ਕਰੀਏ, ਇਉਂ ਗੁਰਪਤਾ ਪਕਾਇਆ ਹੈ। ਇਹ ਕਹਿੰਦੇ ਪਤਤ ਪਾਪੀ ਖੱਤਰੀ ਹੈ, ਨਾ ਭਗਤੀ ਹੈ ਨਾ ਪ੍ਰੇਮ ਹੈ, ਇਹ ਪ੍ਰੇਮ ਤੋਂ ਖਾਲੀ ਹੈ, ਭਗਤੀ ਤੋਂ ਖਾਲੀ ਹੈ, ਪਤਤ ਹੈ, ਅਹੰਕਾਰ ਦਾ ਭਰਿਆ ਹੋਇਆ ਹੈ ਕਿ ਮੇਰੇ ਮੁਕਾਬਲੇ ਕੋਈ ਨੀ ਹੈ। ਇਹ ਸਾਰੇ ਔਗਣ ਜਿਹੜੇ ਲਿਖ ਕੇ ਆਪਾਂ ਗੁਰੂ ਸਾਹਿਬ ਕੋਲ ਭੇਜਣਾ ਕਰੀਏ। ਕਹਿੰਦੇ ਧਨ ਦੇ ਅਹੰਕਾਰ ਕਰਕੇ ਅੰਧਾ ਹੋਇਆ ਪਿਆ, ਖੋਟੀ ਮਤ ਵਾਲਾ, ਦੁਰਮਤ ਮਾੜੀ ਮਤ ਹੈ, ਦੁਆਇਤ ਭਾਅ ਦੀ ਮਤ ਹੈ। ਗੁਰਬਾਣੀ ਵੀ ਕਹਿੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਇਆ ਧਾਰੀ ਅਤ ਅੰਧਾ ਬੋਲਾ, ਸ਼ਬਦ ਨਾ ਸੁਣੇ ਬਹੁਰੋਲਕ ਝੋਲਾ। ਮਾਇਆ ਧਾਰੀ ਕਹਿੰਦੇ ਕੰਨਾਂ ਤੋਂ ਬੋਲਾ ਹੁੰਦਾ, ਅੱਖਾਂ ਤੋਂ ਅੰਧਾ ਹੁੰਦਾ, ਉਹਨੂੰ ਦਿਸਦੇ ਹੀ ਨੀ ਕੁਛ ਹੈ, ਉਹਨੂੰ ਨਹੀਂ ਦਿਸਦਾ ਕੁਛ, ਇਸ ਕਰਕੇ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਰੋਲ ਝੋਲੇ ਹੀ ਪਾਉਂਦਾ ਰਹਿੰਦਾ ਹੈ। ਇਹ ਗੁਰੂ ਸਾਹਿਬ ਨੂੰ ਲਿਖੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਵਿਚ ਇਹਨੂੰ ਕੋਈ ਭਾਵਨਾ ਨਹੀਂ ਹੈ, ਕੋਈ ਪ੍ਰੇਮ ਨਹੀਂ ਹੈ, ਤੁਹਾਨੂੰ ਇਹ ਗੁਰੂ ਨਹੀਂ ਸਮਝਦਾ ਹੈ, ਤੁਹਾਨੂੰ ਇੱਕ ਵਿਅਕਤੀ ਸਮਝਦਾ ਹੈ, ਉਹ ਵੀ ਆਪਣੇ ਤੋਂ ਛੋਟਾ ਸਮਝਦਾ ਹੈ। ਕਹਿੰਦੇ ਮੂਰਖ ਨੇ ਗੁਰੂ ਘਰ ਦੇ ਵਿਚ ਦੋਸ਼ ਐਸੇ ਬਚਨ ਕਹੇ ਨੇ ਜਿਹੜੇ ਨਹੀਂ ਕਹਿਣੇ ਚਾਹੀਦੇ ਸੀ, ਮੂਰਖ ਨੇ ਇਸਨੇ ਆਪਣੀ ਅਕਲ ਦੇ ਨਾਲ ਉਹਦਾ ਦੁਆਲਾ ਕੱਢਿਆ, ਗੁਰੂ ਘਰ ਨੂੰ ਛੋਟਾ ਸਮਝਿਆ, ਛੋਟਾ ਜਾਣਿਆ, ਇਹੋ ਜਿਹੇ ਬਚਨ ਕਿਹੜਾ ਕੀਤੇ ਹਨ। ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਕਿ ਮੇਰੇ ਵਰਗਾ ਕੋਈ ਨਹੀਂ, ਮੇਰੇ ਮੁਕਾਬਲੇ ਦਾ ਕੋਈ ਹੈ ਨਹੀਂ, ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ।
ਸੁਣ ਸਿੱਖਣ ਸਭ ਸਹੇ ਨਾ ਕਹਿ।
ਫਿਰ ਮਹਾਰਾਜ ਨੇ ਵੀ ਲਿਖੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਤੋਂ ਸਹੇ ਨਹੀਂ ਗਏ ਬਚਨ, ਜੋ ਇਹਨੇ ਬਚਨ ਕਹੇ ਸਿੱਖ ਨੂੰ ਸਹਾਰ ਨਹੀਂ ਸਕਦੇ ਹਨ।
ਮਸਲਤ ਕਰਕ ਪਏ ਇਕੰਤ।
ਮਸਲਤ ਮੀਟਿੰਗ ਕਹਿੰਦੇ, ਮੀਟਿੰਗ ਕੀਤੀ ਸਾਰਿਆਂ ਨੇ, ਮਸਲਤ ਕੀਤੀ, ਗੁਰਮਤਾ ਕੀਤਾ, ਇਹ ਸਾਰਿਆਂ ਨੇ ਇਕੱਤਰ ਹੋ ਕਰਕੇ ਗੁਰਮਤਾ ਕੀਤਾ ਵੀ ਜੋ ਇਹ ਬਚਨ ਕਹੇ ਨੇ, ਇਹ ਸਾਰੀ ਮੀਟਿੰਗ ਨੇ, ਸਾਰੀ ਮਸਲਤ ਨੇ, ਸਾਰੇ ਗੁਰੂ ਦੇ ਵਿਚ ਪਾਸ ਕੀਤੀ ਹੈ ਗੱਲ।
ਛਾਪ ਕੇ ਲਿਖੋ ਨਾ ਸੁਣੇ ਦੁਸ਼ਟ ਕੇਸ।
ਕਹਿਣ ਲੱਗਾ ਦੁਸ਼ਟ ਬੜਾ ਮਾੜਾ ਹੈ, ਜੇ ਪਤਾ ਲੱਗ ਗਿਆ ਨਾ, ਫਕਰ ਕੇ ਜੇਲ ਚ ਬੰਦ ਕਰ ਦੇਗਾ, ਪ੍ਰਭਾ ਦੇਵੇਗਾ, ਛਿਪ ਕੇ ਲਿਖੋ ਕਿਤੇ ਲੁਕ ਕੇ ਛਿਣਕੀ ਬਹਿ ਕੇ ਇੱਕ ਪਾਸੇ, ਇਹ ਦੁਸ਼ਟ ਨੂੰ ਪਤਾ ਹੋ ਜਾ ਲੱਗੇ।
ਜੈਸੇ ਇਹਾਂ ਭਇਓ ਬਿਰਤੰਤ।
ਜਿਹੋ ਜਿਹਾ ਬਿਰਤੰਤ ਇੱਥੇ ਹੋਇਆ, ਜੋ ਬਚਨੇ ਨੇ ਕਹੇ ਨੇ, ਜੋ ਗੱਲਾਂ ਨੇ ਕਹੀਆਂ ਨੇ, ਸਾਰੀਆਂ ਇੱਕ ਪਾਸੇ ਲੁਕ ਕੇ ਛਿਪ ਕੇ ਲਿਖ ਦਈਏ ਆਪਾਂ।
ਨੱਕੇ ਲਿਖਣ ਅਰਦਾਸ ਆਪਣੀ।
ਤੇ ਫਿਰ ਅਰਦਾਸ ਬੇਨਤੀ ਸਿੱਖ ਆਪਣੇ ਕੋਲ ਲਿਖਣ ਲੱਗੇ ਨੇ, ਮਹਾਰਾਜ ਸਾਡਾ ਅਰਦਾਸ ਹੈ ਤੁਹਾਡੇ ਚਰਨ, ਕੋਈ ਹੁਕਮ ਨਹੀਂ ਹੈ, ਕੋਈ ਸੁਝਾਅ ਨਹੀਂ ਹੈ ਤੁਹਾਨੂੰ, ਤੁਹਾਨੂੰ ਅਰਦਾਸ ਹੈ, ਕਿਉਂਕਿ ਸਿੱਖ ਕਰਦਾ ਹੀ ਅਰਦਾਸ ਹੈ, ਸਿੱਖ ਕਦੇ ਗੁਰੂ ਨੂੰ ਸੁਝਾਅ ਨਹੀਂ ਦੇ ਸਕਦਾ ਹੈ, ਸਿੱਖ ਦੀ ਅਰਦਾਸ ਹੁੰਦੀ ਹੈ, ਸਿੱਖ ਦੀ ਬੇਨਤੀ ਹੁੰਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਸੁਝਾਅ ਨਹੀਂ, ਸਾਡੀ ਅਰਦਾਸ ਕਿ ਸਾਨੂੰ ਦੁੱਖ ਲੱਗਾ ਇਸ ਗੱਲ ਤੋਂ, ਗੁਰੂ ਘਰ ਨੂੰ ਛੋਟਾ ਕਹੇ, ਆਪਣੇ ਆਪ ਵੱਡਾ ਬਣੇ, ਇਸ ਕਰਕੇ ਸਾਨੂੰ ਇਹ ਦੁੱਖ ਲੱਗਾ ਹੈ, ਅਸੀਂ ਸਹਿ ਨਹੀਂ ਸਕੇ ਹਾਂ, ਪਰ ਸਾਡੀ ਅਰਦਾਸ ਬੇਨਤੀ ਹੈ, ਔਰ ਅਰਦਾਸ ਹੁੰਦੀ ਹੈ ਬੇਨਤੀ, ਅੱਜ ਦਾਸ ਬਣ ਕੇ ਬੋਲੇ ਬਣ ਕੇ ਬੇਨਤੀ ਕਰਨੀ, ਇਹ ਗਾਹ ਮਾਲਕ ਦੀ ਮਰਜ਼ੀ ਹੈ ਮੰਨਣੀ ਨਾ ਮੰਨਣੀ, ਕਿਉਂਕਿ ਮਾਲਕ ਨੂੰ ਇਹ ਜ਼ੋਰ ਨਹੀਂ ਚੱਲਦਾ ਹੁੰਦਾ, ਬੇਨਤੀ ਹੁੰਦੀ ਹੈ। ਸੋ ਮਹਾਰਾਜ ਸਾਡੀ ਤਾਂ ਅਰਦਾਸ ਬੇਨਤੀ ਇਹ ਹੈ ਸਾਰਿਆਂ ਦੀ ਕਿ ਇਸ ਦੁੱਖ ਦਾ ਰਿਸ਼ਤਾ ਸਵੀਕਾਰ ਨਾ ਕਰੋ, ਅੱਗੇ ਤੁਹਾਡੀ ਮਰਜ਼ੀ ਮੰਨੀ ਨਾ ਮੰਨੀ, ਮਹਾਰਾਜ ਸੱਚੇ ਪਾਤਸ਼ਾਹ ਜੀ।
ਸ਼੍ਰੀ 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 ਸਤਿਗੁਰ ਭਗਵੰਤ।
ਮਹਾਰਾਜ ਨੂੰ ਸ਼੍ਰੀ 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 ਤਿੰਨ ਵਾਰੀ ਲਿਖਿਆ, ਇੱਕ ਮਰਯਾਦਾ ਸੀ ਲਿਖਣ ਦੀ ਚਿੱਠੀ ਦੇ ਦਾ, ਸ਼੍ਰੀ ਸ਼੍ਰੀ ਸ਼੍ਰੀ। ਹੁਣ ਵੀ ਤੁਸੀਂ ਕਦੇ ਸਨਾਤਨ ਪੰਥ ਵਾਲਿਆਂ ਦਾ ਕੋਈ ਸਮਾਗਮ ਹੋਵੇ ਨਾ, ਕਿਸੇ ਵੱਡਾ ਜਿਹੜਾ ਉਹਨਾਂ ਦਾ ਮੰਡਲੇਸ਼ਵਰ ਹੈ, ਕੋਈ ਖਾਲੇ ਦਾ ਵੱਡਾ ਮਹੰਤ ਹੈ, ਕਿਸੇ ਪੀਠ ਦਾ ਵੱਡਾ ਮਹੰਤ ਹੈ, ਜਿਵੇਂ ਇਹਨਾਂ ਦੀਆਂ ਪੰਜ ਪੀਠਾਂ ਨੇ ਸਨਾਤਨ ਮਰਦੀਆਂ ਵੀ, ਉਹ ਪੀਠਾਂ ਦੇ ਜਿਹੜੇ ਮਹੰਤ ਨੇ ਵੱਡੇ ਵੱਡੇ, ਉਹਨਾਂ ਮਹੰਤਾਂ ਨੂੰ ਮੇਰੇ ਸ਼੍ਰੀ 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 ਕਹਿਣਗੇ, ਭਾਵ ਉਹਨੂੰ ਤਿੰਨ ਵਾਰੀ ਕਹਿੰਦੇ ਨੇ ਕਿ ਤੂੰ ਸ਼੍ਰੀ ਸ਼੍ਰੀ ਸ਼੍ਰੀ, ਭਾਵ ਤਨ ਕਰਕੇ ਵੀ, ਬਾਣੀ ਕਰਕੇ ਵੀ, ਮਨ ਕਰਕੇ ਵੀ ਤੇਰਾ ਸਤਿਕਾਰ ਕਰਦੇ ਆ ਸ਼੍ਰੀ ਸ਼੍ਰੀ ਕਹਿ ਕੇ। ਸੋ ਇਸ ਕਰਕੇ ਤਿੰਨ ਵਾਰੀ ਲਿਖਣਾ ਇੱਕ ਮਰਯਾਦਾ, ਚਿੱਤੇ ਪੂਰੇ ਸਤਿਕਾਰ ਨਾਲ ਲਫ਼ਜ਼ ਕਹਿ ਰਹੇ ਕਿਸੇ ਨੂੰ, ਜੈਸੇ ਆਪਾਂ 108 ਕਹਿ ਦਿੰਦੇ ਹਾਂ, 108 ਮਹਾਦਾ ਭਾਈ, ਇੰਨੇ ਵਾਰੀ ਕਹਿਣ ਦੀ ਬਜਾਏ ਇੱਕ ਵਾਰੀ ਕਹਿ ਦਿੱਤਾ। ਤੋ ਇਸ ਤਰ੍ਹਾਂ ਮਹਾਰਾਜ ਨੂੰ ਚਿੱਠੀ ਲਿਖਦੇ ਹਨ, ਸ਼੍ਰੀ ਸ਼੍ਰੀ ਤਿੰਨ ਵਾਰੀ ਉਹਦੇ ਲਿਖ ਕਰਕੇ, ਸ਼੍ਰੀ ਸ਼੍ਰੀ ਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਦਿ ਵਿੱਚ ਮੁੱਢ ਵਿੱਚ ਵੀ ਸੀ, ਹੁਣ ਵੀ ਹੋ, ਅੱਗੇ ਵੀ ਹੋਵੋਗੇ, ਤੁਸੀਂ ਨਿਰੰਕਾਰ ਦਾ ਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਕਰਕੇ ਤੁਹਾਨੂੰ ਅਸੀਂ ਚਿੱਠੀ ਲਿਖਣ ਲੱਗੇ ਹਾਂ।
ਉਪਕਾਰੀ ਜਗ ਤਾਰਨ ਸਮਰੱਥ ਹਰ।
ਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਹੇ ਵਿਆਪਕ ਸਤਿਗੁਰੂ ਸੱਚੇ ਪਾਤਸ਼ਾਹ, ਸਰੀਰ ਪਿੱਛੇ ਵਿਆਪਕ ਸੀ, ਹੁਣ ਵੀ ਹੋ, ਅੱਗੇ ਨੂੰ ਵੀ ਹੋਵੋਗੇ, ਭੂਤ ਕਾਲ ਵਿੱਚ, ਵਰਤਮਾਨ ਵਿੱਚ, ਬੀਤ ਗਏ ਸਮੇਂ ਵਿੱਚ ਤੁਸੀਂ ਹੋ, ਭਵਿੱਖ ਵਿੱਚ ਵੀ ਤੁਸੀਂ ਹੋ, ਹੇ ਸੱਚੇ ਪਾਤਸ਼ਾਹ ਜੀ, ਆਦ ਸੱਚ, ਜੁਗਾਲ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤੁਸੀਂ ਹੋ, ਇਸ ਕਰਕੇ ਤੁਹਾਨੂੰ ਤਿੰਨ ਵਾਰੀ ਲਿਖਣਾ ਕੀਤਾ ਹੈ, ਤੁਸੀਂ ਫਿਰ ਹਰੀ ਰੂਪ ਹੋ, ਤੁਸੀਂ ਨੈਣਕਾਰ ਦੀ ਜੋਤ ਹੋ ਆਪ ਖੁਦ, ਜਿਨ੍ਹਾਂ ਨੂੰ ਭੱਟਾ ਨੇ ਕਿਹਾ ਗੁਰ ਅਰਜਨ ਪ੍ਰਤੱਖ ਹਰ, ਤੁਸੀਂ ਹਰੀ ਦੇ ਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ, ਇਹ ਬੇਨਤੀ ਮਈ ਬਰਤਨ ਸਿੰਘ ਲਿਖਦੇ ਹਨ।
ਅਵਤਾਰ ਸਹਾਇਕ ਸੰਤ।
ਅਵਤਾਰ ਸਹਾਇਕ ਸੰਤ, ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਅਵਤਾਰ ਧਾਰ ਕੇ ਆਏ ਹੋ ਸਹਾਇਤਾ ਕਰਨ ਵਾਸਤੇ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਨਾਮ ਦੇ ਰਸੀਆਂ ਦੀ। ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਤ ਉਭਾਰਨ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਇਤਨੀ ਕਾਜ ਕਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਨਮਨ, ਹਮੇ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਛਾਏ। ਇਧਰ ਇਹ ਸਿੰਘ ਲਿਖਦੇ ਨੇ, ਸਿੱਖ ਲਿਖਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸੰਤਾਂ ਦੀ ਕਲਿਆਣ ਕਰਨ ਵਾਸਤੇ, ਸਹਾਇਤਾ ਕਰਨ ਵਾਸਤੇ, ਆਪ ਨਿਰੰਕਾਰ ਹਰੀ ਰੂਪ ਗੁਰੂ ਅਰਜਨ ਵਰਗੇ ਆਏ ਹੋ, ਗੁਰੂ ਨਾਨਕ ਵਰਗੇ ਆਏ ਹੋ, ਉਹਨਾਂ ਦੀ ਜੋਤ ਹੋ।
ਲਿਖ
ਤੁਮ ਸਭ ਦਿੱਲੀ ਕੀ ਸੰਗਤ। ਸੋ ਆਪ ਜੀ ਨੂੰ ਪਤਾ ਹੁਣ ਸਿਆਣੇ ਬਣਦੇ ਕੋਈ 50 ਸਾਲ ਤੋਂ ਉੱਤੇ ਨੇ, ਪਹਿਲਾਂ ਚਿੱਠੀ ਲਿਖਦਾ ਢੰਗ ਇਹੋ ਹੀ ਹੁੰਦਾ ਸੀ, ਪਹਿਲਾਂ ਲਿਖਦੇ ਲਿਖਤਮ ਫਲਾਣਾ ਸਿੰਘ, ਲਿਖਤਮ ਇਹ ਲਿਖਦੇ ਚਿੱਠੀ ਚ, ਅੱਜ ਕੱਲ ਢੰਗ ਬਦਲੇ ਨੇ। ਪੁਰਾਣੀ ਚਿੱਠੀਆਂ ਤੁਸੀਂ ਪੜ੍ਹ ਕੇ ਵੇਖੋਗੇ ਉਸ ਚ ਲਿਖਤਮ ਫਲਾਣਾ ਸਿੰਘ, ਭਾਵ ਲਿਖਤਮ ਮੈਂ ਲਿਖਦਾ, ਅੱਗੇ ਵਾਚਣ ਯੋਗ, ਪੜ੍ਹਨ ਯੋਗ, ਸਤਿਕਾਰ ਯੋਗ, ਜੋ ਉਹਦੇ ਨਾਲ ਕੋਈ ਰਿਸ਼ਤੇਦਾਰੀ ਹੁੰਦੀ ਸੀ। ਜੇ ਆਪ ਛੋਟਾ ਹੁੰਦਾ ਸੀ ਤਾਂ ਬਰਖਰਦਾਰ ਵੀ ਲਿਖਦੇ ਸੀ ਕਿ ਲਿਖਤਮ ਬਰਖਰਦਾਰ ਫਲਾਣਾ ਸਿੰਘ ਤੁਹਾਡਾ ਬਰਖਰਦਾਰ ਹੈ, ਤੁਹਾਡੇ ਚਰਨ ਸੇਵਕ ਹੈ, ਤੁਹਾਡਾ ਬੱਚਾ ਹੈ ਭਾਵ ਭੈਣ ਕੋ, ਐਸੇ ਚਿੱਠੀ ਲਿਖਣ ਦਾ ਢੰਗ ਹੋਇਆ ਕਰਦਾ ਸੀ। ਇਸੇ ਲਈ ਲਿਖਦੇ ਲਿਖਤਮ ਦਿੱਲੀ ਕੀ ਸੰਗਤ, ਭਾਵ ਦਿੱਲੀ ਦੀ ਸੰਗਤ ਸਾਰੀ ਲਿਖ ਰਹੀ ਹੈ
ਸਤਿਗੁਰ ਕੇ ਸਨਮੁਖ ਅਰਦਾਸ,
ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਲਿਖਤਮ ਦਿੱਲੀ ਕੀ ਸੰਗਤ ਸਤਿਗੁਰ ਦੇ ਚਰਨਾਂ ਤੇ ਅਰਦਾਸ। ਇਹ ਅੰਗ ਦੇ ਬੇਨਤੀ ਦੇ ਚਾਰ ਅੱਖਰ ਸੀ ਲਿਖਣ ਲੱਗੇ ਆ। ਇਹ ਚਿੱਠੀ ਦਾ ਮਜ਼ਮੂਨ ਬਣਾ ਰਹੇ ਲਿਖਣ ਦਾ ਪਹਿਲਾ
ਸਾਹਿਬਾਨ ਸੁਤਾ ਕੋ ਨਾਤਾ।
ਇਹ ਮਹਾਰਾਜ ਆਪਦੀ ਬੇਨਤੀ ਇਹ ਹੈ ਕਿ ਜਿਹੜਾ ਇਹ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ ਉਹਦੀ ਪੁੱਤਰੀ ਦਾ ਜੋ ਨਾਤਾ ਰਿਸ਼ਤਾ ਲੈ ਕੇ ਆ ਰਹੇ ਨੇ, ਸ਼ਗਲ ਲੈ ਕੇ ਆ ਰਹੇ ਹਨ,
ਭੇਜਿਓ ਅਰੇ ਤੁਮਾਰੇ ਪਾਸ,
ਹਾਂ ਜੋ ਇਹਨੇ ਭੇਜੇ ਤੁਹਾਡੇ ਪਾਸ ਰਿਸ਼ਤਾ ਲੈ ਕੇ ਆਪਣੀ ਲੜਕੀ ਦਾ, ਆਪਣੀ ਪੁੱਤਰੀ ਦਾ।
ਆਪ ਅਹੰਕਾਰੀ ਬਣੇ ਚੁਬਾਰਾ,
ਕਹਿੰਦੇ ਮਹਾਰਾਜ ਆਪ ਅਹੰਕਾਰੀ ਬਣੇ ਹੈ, ਚੁਬਾਰਾ ਬਣ ਗਏ ਹੈ, ਆਪਣੇ ਆਪ ਨੂੰ ਚੁਬਾਰਾ ਕਹਿੰਦਾ, ਉੱਚਾ ਕਹਿੰਦਾ, ਸਿਖਰ ਦੀ ਇੱਟ ਕਹਿੰਦਾ ਆਪਣੇ ਆਪ ਨੂੰ,
ਕਹਿਓ ਮੋਰੀ ਸੰਕਾਸ,
ਕਹਿੰਦੇ ਤੁਹਾਨੂੰ ਗੁਰੂ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਮਹਾਰਾਜ ਮੋਰੀ ਕਿਹਾ, ਮੋਰੀ ਕੇ ਚਵਾਰੇ ਦੀ ਖੇਤ ਨੂੰ ਮੋਰੀ ਲਾਏ ਹੋ, ਇਹੋ ਬਚਨ ਕਹੇ ਹਨ।
ਸਰਦਾ ਤੇ ਮੂਰਖ ਬੋਲਿਓ,
ਹੇ ਮਹਾਰਾਜ ਨੇ ਸਰਦਾ ਤੋਂ ਬਿਨਾਂ ਮੂਰਖ ਨੇ ਬਚਨ ਕਹੇ ਨੇ, ਬੇਅਕਲੇ ਮੂਰਖਾਂ ਵਾਲੇ ਬਚਨ ਬੋਲੇ ਨੇ, ਜਿਹਦੇ ਵਿਚ ਸ਼ਰਧਾ ਨਹੀਂ ਹੈ ਕੋਈ, ਹੰਕਾਰ ਦਾ ਭਰਿਆ ਹੋਇਆ ਹੈ।
ਆਦਿਕ ਨਿੰਦਾ ਕਰ ਰਾਸ,
ਇਹਦੇ ਆਦਿਕ ਨਿੰਦਾ ਕਰ ਰਾਸ, ਬਹੁਤੀ ਨਿੰਦਾ ਕੀਤੀ ਹੈ ਮਹਾਰਾਜ ਇਹਨੇ ਗੁਰੂ ਭਗਤ ਦੀ ਨਿੰਦਾ ਕੀਤੀ ਹੈ। ਆਦਿਕ
ਸੁਖਾਏ
ਮਹਾਰਾਜ, ਅਸੀਂ ਦਿੱਲੀ ਦੀ ਸੰਗਤ ਸਾਰੀ ਬੇਨਤੀ ਕਰਦੇ ਹਾਂ ਕਿ ਸਾਨੂੰ ਨਹੀਂ ਸਿਖਾਉਂਦੇ ਬੋਲ ਜਿਹੜੇ ਨੇ ਕਹੇ ਨੇ, ਸਾਨੂੰ ਨਹੀਂ ਚੰਗੇ ਲੱਗਦੇ ਬੋਲ ਜਿਹੜੇ ਕਹੇ ਨੇ, ਸਾਨੂੰ ਨਹੀਂ ਪਾਉਂਦੇ ਬੋਲ ਜਿਹੜੇ ਨੇ ਕਹੇ ਨੇ, ਇਸ ਕਰਕੇ ਮਹਾਰਾਜ ਤੁਹਾਡੇ ਚਰਨਾਂ ਚ ਅਸੀਂ ਸਾਰੀ ਸੰਗਤ ਦਿੱਲੀ ਦੀ ਬੇਨਤੀ ਕਰਦੇ ਹਾਂ, ਅਰਦਾਸ ਲਿਖਦੇ ਹਾਂ।
ਵਤਨ ਹੈ ਚੱਲਿਓ ਸੋ ਲਿਖਿਓ ਬਰਤੰਤ,
ਮਹਾਰਾਜ ਤੁਹਾਡਾ ਵਤ ਨਹੀਂ ਚੱਲਿਆ ਹੈ, ਅਸੀਂ ਕੁਝ ਕਰ ਨਹੀਂ ਸਕਦੇ, ਸ਼ਕਤੀਸ਼ਾਲੀ ਬਹੁਤ ਹੈ, ਰਾਜਭਾਗ ਦਾ ਮਾਲਕ ਹੈ, ਅਸੀਂ ਕੁਝ ਕਰ ਨਹੀਂ ਸਕਦੇ, ਪਰ ਜੋ ਅਸੀਂ ਕਰ ਸਕਦੇ ਸੀ ਅਸੀਂ ਤੁਹਾਡੇ ਚਰਨਾਂ ਚ ਲਿਖ ਕੇ ਭੇਜ ਸਕਦੇ ਸੀ, ਸਾਡੀ ਇੰਨੀ ਕੁ ਸਮਰੱਥਾ ਹੈ, ਉਹ ਅਸੀਂ ਤੁਹਾਡੇ ਕੋਲ ਭੇਜਦੇ
ਹਾਂ। ਸਾਕਤ ਕੀ ਤੁਮ ਲੀਜੋ,
ਮਹਾਰਾਜ ਐਸੇ ਸਾਕਤ ਦੀ ਪੁੱਤਰੀ ਵੀ ਹੰਕਾਰੀ ਹੋਵੇਗੀ, ਹੰਕਾਰੀ ਦੀ ਪੁੱਤਰੀ ਕਿਹੜਾ ਚੰਗੀ ਹੋਵੇਗੀ, ਇਸ ਕਰਕੇ ਸਾਕਤ ਦੀ ਪੁੱਤਰੀ ਦਾ ਰਿਸ਼ਤਾ ਨਾ ਲਓ, ਇਹਦਾ ਰਿਸ਼ਤਾ ਤੁਸੀਂ ਨਹੀਂ ਲੈਣਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ।
ਸੰਗਤ ਕੋ
ਅਹੇ ਮਤੰਤ, ਮਹਾਰਾਜ ਇਹ ਸਾਰੀ ਗੁਰੂ ਕੀ ਸੰਗਤ ਦਾ ਮਤਾ ਹੈ, ਸਾਰੀ ਸੰਗਤ ਦਾ ਵਿਚਾਰ ਹੈ, ਸਾਰੀ ਸੰਗਤ ਦੀ ਇਹ ਬੇਨਤੀ ਹੈ ਮਹਾਰਾਜ, ਇਹ ਵਿਚਾਰ ਕੀਤਾ ਸਾਰੀ ਸੰਗਤ ਨੇ ਕਿ ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਤੁਸੀਂ ਨਾ ਲਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਚਿੱਠੀ ਲਿਖਦੇ ਹਨ, ਇਹਨਾਂ ਸੰਗਤ ਨੇ ਇੱਕ ਦੂਤ ਭੇਜੇ ਹੈ ਕਿ ਛੇਤੀ ਨਾਲ ਪਹੁੰਚੋ, ਦੂਤ ਜਿਹੜਾ ਦੋਵੇਂ ਪਾਸੇ ਗੱਲਾਂ ਦੱਸੇ ਉਹਨੂੰ ਦੂਤ ਕਹਿੰਦੇ ਨੇ, ਉਧਰੋਂ ਗੱਲ ਲਿਆ ਕੇ ਉਧਰੋਂ ਪਹੁੰਚਾਉਣੀ, ਉਹਨਾਂ ਨੇ ਭੇਜਣਾ ਕੀਤਾ ਕਿ ਤੂੰ ਛੇਤੀ ਪਹੁੰਚ, ਜਿਹੜਾ ਰਿਸ਼ਤਾ ਲੈ ਕੇ ਗਏ ਨੇ ਉਦੋਂ ਪਹਿਲਾਂ ਤੂੰ ਪਹੁੰਚ ਜਾਵੇ ਤਾਂ ਚੰਗੀ ਗੱਲ ਹੈ। ਕਹਿੰਦੇ ਜਿੰਨਾ ਚਿਰ ਬ੍ਰਾਹਮਣ ਜਾ ਕੇ ਤਿਲਕ ਨਾ ਕੱਢੇ, ਸਾਗਨ ਦਾ ਤਿਲਕ ਨਾ ਲਾ ਦੇ ਸਾਹਿਬਜ਼ਾਦੇ ਨੂੰ, ਉਦੋਂ ਪਹਿਲਾਂ ਤੂੰ ਪਹੁੰਚ ਜਾ, ਕਿਤੇ ਕਿਤੇ ਜਾਣ ਤੋਂ ਪਹਿਲਾਂ ਤਿਲਕ ਜੇ ਕੱਢਿਆ ਗਿਆ ਫਿਰ ਗੁਰੂ ਸਾਹਿਬ ਨੇ ਨਹੀਂ ਮੰਨਣਾ ਹੈ, ਜੋ ਵਚਨ ਹੋ ਗਿਆ। ਇਸ ਕਰਕੇ ਉਹ ਦੂਤ ਨੂੰ ਕਿਹਾ ਛੇਤੀ ਨਾਲ ਜਾ, ਰਿਸ਼ਤਾ ਹੋਣ ਤੋਂ ਪਹਿਲਾਂ, ਤਿਲਕ ਲਾਉਣ ਤੋਂ ਪਹਿਲਾਂ, ਸਗਨ ਪਾਉਣ ਤੋਂ ਪਹਿਲਾਂ ਤੂੰ ਪਹੁੰਚਣਾ ਕਰ ਉੱਥੇ। ਕਹਿੰਦੇ ਉਦੋਂ ਤੱਕ ਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ,
ਦੁਸ਼ਟ ਜਾਣੇ ਭਗਵੰਤ,
ਕਹਿੰਦੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਗੱਲ ਦਾ ਪਤਾ ਲੱਗ ਜਾਏ ਕਿ ਇਹ ਦੁਸ਼ਟ ਹੈ, ਗੁਰੂ ਸਾਹਿਬ ਨੂੰ ਇਸ ਗੱਲ ਦੀ ਸੋਝੀ ਹੋ ਜਾਏ, ਪਤਾ ਲੱਗ ਜਾਵੇ ਕਿ ਦੁਸ਼ਟ ਹੈ।
ਪੱਠੇ
ਦੀਵਾਨ ਵਿਪਰ ਅਰਨਾਉ, ਇਧਰੋਂ ਦੀਵਾਨ ਨੇ ਵਿਪਰ ਅਰਨਾਉ ਨਾਈ ਤੇ ਬ੍ਰਾਹਮਣ ਭੇਜੇ ਨੇ, ਨਾ ਹੀ ਭੇਜੇ ਨਾਲ, ਬ੍ਰਾਹਮਣ ਭੇਜੇ ਨਾਲ ਕਿ ਜਾਓ ਰਿਸ਼ਤਾ ਕਰਕੇ ਆਓ।
ਚਲਤੇ ਅਗਵਾਏ,
ਇਹ ਜਿਹੜੀਆਂ ਸਗਨ ਅਪਸ਼ਗਨ ਉਹ ਹੁੰਦੇ ਨੇ ਕਈ ਵਾਰੀ ਜਿਹੜੇ, ਤੇ ਉਹਨਾਂ ਦੀ ਗੱਲ ਕਰਦੇ ਭਾਈ ਸਾਹਿਬ ਦੀ, ਕਹਿੰਦੇ ਜਦੋਂ ਤੁਰਨ ਲੱਗੇ ਤਾਂ ਸ਼ਿਕ ਵੱਜੀ, ਕਹਿੰਦੇ ਤੁਰਦੇ ਹੋਇਆ। ਇਹ ਕੋਈ ਸ਼ਿਕ ਜ਼ਰੂਰੀ ਨਹੀਂ ਕਿ ਅਪਸ਼ਗਨ ਹੁੰਦਾ, ਇਹਦਾ ਭਾਈ ਸਾਹਿਬ ਨੇ ਸ਼ਿੰਗਾਰ ਰਸ ਕਰਨੇ ਦੀ ਇਹੋ ਜਿਹੀ ਗੱਲਾਂ ਤਾਂ ਕਰ ਜਾਂਦੇ। ਇਹ ਗੁਰਮਤ ਦੀ ਗੱਲ ਹੀ ਹੈ, ਸ਼ਿਕ ਇੱਕ ਸਰੀਰ ਦਾ ਵੇਗ ਹੈ, ਇੱਕ ਸਰੀਰ ਦੀ ਕਿਰਿਆ ਹੈ, ਇਹ ਨਾ ਸਗਨ ਹੈ ਨਾ ਅਪਸ਼ਗਨ ਹੈ, ਇਹ ਕੁਛ ਵੀ ਨਹੀਂ ਹੈ। ਕਿਉਂਕਿ ਗੁਰਸਿੱਖਾਂ ਦਾ ਸਗਨ ਤੇ ਅਪਸ਼ਗਨ ਗੁਰੂ ਸਾਹਿਬ ਦੇ ਚਰਨ ਤੇ ਅਰਦਾਸ ਹੀ ਸਗਨ ਹੈ, ਉਸ ਤੋਂ ਉੱਪਰ ਕੋਈ ਸਗਨ ਨਹੀਂ ਹੈ। ਸਗਨ ਅਪਸ਼ਗਨ ਤਿਸਕੋ ਲਾਗੇ ਜੇ ਚੀਤ ਨਾ ਆਵੇ। ਮਹਾਰਾਜ ਕਹਿੰਦੇ ਸਗਨ ਤੇ ਅਪਸ਼ਗਨ ਉਹ ਤੋਂ ਲੱਗਦੇ ਨੇ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਹੈ। ਸਿੱਖ ਵਾਸਤੇ ਕੋਈ ਸਗਨ ਨਹੀਂ ਹੈ, ਪਰ ਇਹ ਕਿਉਂਕਿ ਕਿਸੇ ਕਥਾ ਨੂੰ ਬਣਾਉਣਾ, ਕਿਸੇ ਗੱਲ ਨੂੰ ਬਣਾਉਣਾ, ਉਹਦੇ ਵਿੱਚ ਕੁਛ ਰਸ ਭਰੇ ਹੁੰਦੇ ਨੇ, ਕੋਈ ਗੱਲਾਂ ਭਰੀਆਂ ਹੁੰਦੀਆਂ ਨੇ, ਵੀ ਆਹ ਕੁਛ ਹੋਣਾ ਕੀਤਾ। ਕਹਿੰਦੇ ਛੀਕ ਲੱਗੀ ਜਿਵੇਂ ਸਿੱਖ ਲੋਕ ਮੰਨਦੇ ਲੋਕ ਮੁਹਾਵਰੇ ਨੇ, ਇਸ ਤਰ੍ਹਾਂ ਕਹਿੰਦੇ ਸਿੱਖ ਵਧੀਆ ਤੁਰਨ ਲੱਗਿਆ।
ਬਾਮ ਅੰਗ ਫਰਕਤ ਦੇ ਜਾਣੇ,
ਕਹਿੰਦੇ ਬਾਮ ਅੰਗ ਖੱਬੇ ਅੰਗ ਫਰਕਦੇ ਨੇ, ਖੱਬੀ ਹੱਥ ਫਰਕਦੀ ਹੈ, ਖੱਬਾ ਹੱਥ ਫਰਕਦਾ ਹੈ, ਕਹਿੰਦੇ ਉਸ ਨੂੰ ਵੀ ਮਾੜਾ ਸਮਝਦੇ ਨੇ, ਕਹਿੰਦੇ ਮੇਰੀ ਖੱਬੀ ਅੱਖ ਫਰਕੀ ਹੈ, ਮਾੜੀ ਹੈ, ਇਹ ਵੀ ਮੰਨਦੇ ਨੇ ਲੋਕ। ਪਰ ਗੁਰਮਤ ਵਿਚ ਇਹ ਸਭ ਗੱਲਾਂ ਗਲਤ ਨੇ। ਜਦੋਂ ਕੋਈ ਅੰਗ ਫਰਕਦਾ, ਖੂਨ ਦੀ ਤੇ ਦਬਾਅ ਘੱਟ ਹੁੰਦਾ, ਉਸ ਨੂੰ ਪੂਰਾ ਕਰਨ ਵਾਸਤੇ ਅੰਗ ਨੇ ਕੁਦਰਤੀ ਹੈ, ਉਸਨੇ ਫਰਕ ਕੇ ਉਸਨੇ ਆਪਣੇ ਹਿਸਾਬ ਨਾਲ ਉਹ ਪੂਰਾ ਕਰਨਾ ਹੈ। ਇਹ ਕੋਈ ਨਾ ਸਗਨ ਹੈ ਨਾ ਅਪਸ਼ਗਨ ਹੈ ਵੀ ਕੋਈ ਗੁਰਮਤ ਵਿਚ ਕੋਈ ਨਹੀਂ ਹੈ। ਪਰ ਇਹ ਜੋ ਮੰਨਦੇ ਸੀ ਜਿਵੇਂ ਮੰਨਦੇ ਨੇ, ਕਈ ਲੋਕ ਅੱਜ ਵੀ ਮੰਨਦੇ ਨੇ, ਸਨਾਤਨ ਧਰਮ ਵਾਲੇ ਮੰਨਦੇ ਨੇ, ਉਹਦੇ ਹਿਸਾਬ ਨਾਲ ਭਾਈ ਸਾਹਿਬ ਕਹਿੰਦੇ ਕਹਿੰਦੇ ਉਹਦਾ ਖੱਬਾ ਅੰਗ ਵੀ ਫਰਕੇ ਹੈ, ਉਹਦੇ ਖੱਬੇ ਅੰਗਾਂ ਵਿਚ ਫਰਕ ਹੋਇਆ ਹੈ। ਕਹਿੰਦਾ ਬ੍ਰਾਹਮਣ ਕਹਿੰਦਾ ਵਿਘਨ ਹੋ ਗਿਆ, ਕੋਈ ਸ਼ਿਕ ਵੀ ਵੱਜੀ, ਖੱਬੀ ਅੱਖ ਵੀ ਫਰਕਦੀ ਹੈ, ਕਹਿੰਦੇ ਕੋਈ ਵਿਘਨ ਹੋਊਗਾ, ਇਹ ਸਮਝ ਨਹੀਂ ਆਉਂਦੀ ਹੈ। ਇਹ ਗੱਲ ਦੀ ਸਮਝ ਹੈ ਕਿ ਤੁਸੀਂ ਕੋਈ ਵੀ ਕੰਮ ਕਰਨ ਜਾਓ ਨਾ, ਤੁਹਾਡੇ ਅੰਤਰ ਆਤਮਾ ਕੁਝ ਦਰਦੀ ਜ਼ਰੂਰ ਰਹੇਗਾ ਜੀ। ਇਹ ਗੱਲ ਸਹੀ ਹੈ ਕਿ ਜਿੱਥੇ ਮੈਂ ਜਾ ਰਿਹਾ ਇਹ ਠੀਕ ਹੈ ਜਾਂ ਨਹੀਂ ਠੀਕ ਹੈ, ਬਹੁਤ ਵਾਰੀ, ਕਿਉਂਕਿ ਆਤਮਾ ਇੱਕ ਤੁਹਾਡੀ ਆਤਮਾ ਦੇ ਵਿੱਚ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਜੋ ਤੁਹਾਡੇ ਮਨ ਚ ਹੈ, ਉਹ ਦੂਜੇ ਨੂੰ ਜਾ ਕੇ ਵੀ ਟਕਰਾਉਂਦੀ ਹੈ, ਉਹ ਜਿੱਥੋਂ ਕਰਨੀ ਹੈ ਉਹਨੂੰ ਟਕਰਾਉਂਦੀ ਹੈ ਜਾ ਕੇ, ਉਹ ਟਕਰਾ ਕੇ ਤੁਹਾਨੂੰ ਉਹ ਵਾਈਬ੍ਰੇਸ਼ਨ ਜਿਹੜੀ ਹੈ ਤਰੰਗਾਂ ਨੇ ਉਹਨਾਂ ਦੇ ਅਧਾਰ ਹੀ ਪਤਾ ਲੱਗਦਾ ਕੁਛ ਕਿ ਇਹ ਕੁਛ ਹੋਊਗਾ। ਇਹ ਉਹ ਕਹਿਣ ਲੱਗਿਆ ਮੈਨੂੰ ਲੱਗ ਰਿਹਾ ਕਿ ਐਸੀ ਗੱਲ ਹੈ, ਕੋਈ ਵਿਘਨ ਹੋਇਆ, ਕੋਈ ਕਾਰਨ ਹੈ ਕਿ ਜਿਹੜਾ ਆਪਾਂ ਕੰਮ ਕਰਿਆ ਇਹ ਪੂਰਾ ਸਿਰੇ ਚੜ੍ਹ ਦੀ ਕੋਈ ਸੰਭਾਵਨਾ ਨਹੀਂ, ਕੋਈ ਵੀ ਵਿਘਨ ਪੈ ਸਕਦਾ ਹੈ। ਉਤਸ਼ਾਹ ਕੋਈ ਨੀ, ਜਾਣ ਦਾ ਚਾਹ ਨੀ, ਜਿਵੇਂ ਜਾਣ ਦਾ ਚਾਹ ਚੜਿਆ ਸੀ ਨਾ ਬ੍ਰਾਹਮਣ ਨੂੰ ਨਾਈ ਨੂੰ, ਵੀ ਚਾਹ ਨਾਲ ਜਾਣਿਆ ਜਿੱਥੇ ਗੁਰੂ ਸਾਹਿਬ ਨੇ ਇਸਦਾ ਕਰਕੇ ਆਵੇ ਖੁਸ਼ੀ ਹੋਵੇ, ਬੇ ਚਾਹ ਤੋਂ ਚਲੇ, ਚਾਹ ਕੋਈ ਨੀ, ਧੱਕੇ ਨਾਲ ਜਾ ਰਹੇ ਨੇ, ਹੁਣ ਜਾਣਾ ਪੈਣਾ ਹੈ, ਪਰ ਮਨ ਚੋਂ ਚਾਹ ਨਿਕਲ ਗਿਆ। ਇਹ ਗੱਲਾਂ ਜ਼ਰੂਰ ਦੱਸਦੀਆਂ ਨੇ ਵੀ ਚਾਹ ਕਿਉਂ ਨੀ, ਕਾਰਨ ਕੀ ਹੈ। ਸੋ ਕਈ ਵਾਰੀ ਐਸੀ ਗੱਲ ਹੁੰਦੀ ਹੈ ਜਿਸ ਗੁਰਮੁਖ ਨਾਲ ਪਿਆਰ ਹੈ ਜਾਂ ਵੈਰ ਹੈ, ਜੋ ਸੋਚਦਾ ਤੇ ਉਹ ਦੂਜੇ ਦੇ ਵਿੱਚ ਸੋਚਣੀ ਹੁੰਦੀ ਹੈ ਕੁਦਰਤੀ ਗੱਲ। ਸੋ ਇਸ ਕਰਕੇ ਉਤਸ਼ਾਹ ਕੋਈ ਨੀ, ਪ੍ਰੇਮ ਕੋਈ ਨੀ, ਖੁਸ਼ੀ ਨੀ ਜਾਣਦੀ ਹੈ, ਬਿਨਾਂ ਖੁਸ਼ੀ ਤੋਂ ਧੱਕੇ ਨਾਲ ਜਾ ਰਹੇ ਹਨ। ਨਹੀਂ ਨੀਕਤਾ ਅਗਰ ਅਗਰ ਕੋਈ ਚੰਗੀ ਗੱਲ ਨੀ, ਮਾੜਾ ਕੋਈ ਗੱਲ ਹੈ, ਕਾਰਨ ਨੀ ਪਤਾ ਲੱਗਦਾ, ਨਾਈ ਨੂੰ ਕਹਿੰਦੇ ਬ੍ਰਾਹਮਣ ਸਮਝ ਨੀ ਆਉਂਦੀ, ਕੋਈ ਜਾਣ ਚਾਹੇ ਨੀ ਹੈ, ਧੱਕੇ ਨਾਲ ਤੁਰੇ ਜਾ ਰਹੇ ਆ, ਮਨ ਇਹ ਨੀ ਮੰਨਦਾ ਜਾਈਏ, ਧੱਕੇ ਨਾਲ ਜਾ ਰਹੇ ਆ, ਕੋਈ ਨਾ ਕੋਈ ਕਾਰਨ ਜ਼ਰੂਰ ਹੈ।
ਰਾਮਦਾਸ ਆਏ
ਪਰਵੇਸੇ, ਬਸ ਇਸ ਨਾ ਬੁਝੇ ਮਨ ਨਾਲ, ਟੱਠੇ ਮਨ ਨਾਲ, ਡਿੱਗੇ ਮਨ ਨਾਲ, ਕਹਿੰਦੇ ਤੁਰਦੇ ਤੁਰਦੇ ਦਿੱਲੀ ਤੋਂ ਹੌਲੀ ਹੌਲੀ, ਕਿਉਂਕਿ ਉਦੋਂ ਕਿਹੜਾ ਇੱਕ ਦਿਨ ਦਾ ਰਸਤਾ ਸੀ, 10-20 ਕੋਲ ਜਾਣਾ, ਵਿਸ਼ਰਾਮ ਕਰਨਾ ਘੋੜਿਆਂ ਤੇ ਰਥਾਂ ਤੇ, ਫਿਰ ਜਾਣਾ ਅਗਲੀ ਮੰਜ਼ਿਲ, ਫਿਰ ਜਾਣਾ ਅਗਲੀ ਮੰਜ਼ਿਲ, ਮੰਜ਼ਲੇ ਮੰਜ਼ਲੇ ਜਾਂਦੇ ਹੁੰਦੇ ਸੀ, ਕਈ 10-12 ਦੇ ਪਹੁੰਚੇ ਹੋਣੇ, ਜਾਂਦੇ ਜਾਂਦੇ ਲੱਗੇ ਹੋਣੇ, ਜਾਂਦੇ ਵੀ ਲੱਗੇ ਹੋਣੇ, ਮਹੀਨਾ ਵੀ ਨਹੀਂ ਲੱਗ ਜਾਂਦੇ ਸੀ। ਕਹਿੰਦੇ ਇਸ ਨੇ ਟੱਠੇ ਡਿੱਗੇ ਮਨ ਨਾਲ, ਬਿਨਾਂ ਖੁਸ਼ੀ ਤੋਂ, ਬਿਨਾਂ ਮਨ ਮੰਨਿਆ, ਰਾਮਦਾਸ ਪਹੁੰਚ ਗਏ ਹਨ, ਅੰਮ੍ਰਿਤਸਰ ਪਹੁੰਚ ਗਏ ਹਨ।
ਸਤਿਗੁਰ ਕੋ ਦੀਨ ਸੁਣਾਏ,
ਜਾ ਕਰਕੇ ਖਬਰ ਭੇਜੀ, ਆਪਣਾ ਜਿਹੜਾ ਨਾਲ ਕੋਈ ਸੇਵਾਦਾਰ ਉਹ ਭੇਜਿਆ, ਵੀ ਸਤਿਗੁਰੂ ਮਹਾਰਾਜ ਜਾ ਕੇ ਦੱਸਦੇ ਵੀ ਸਗਨ ਕਰਨ ਵਾਲੇ ਚੰਦੂ ਦੇ ਭੇਜੇ ਹੋਏ ਨਾਈ ਤੇ ਬ੍ਰਾਹਮਣ ਆ ਗਏ ਹਨ, ਪ੍ਰੋਤ ਉਹਦੇ ਆ ਗਏ ਹਨ। ਜਦੋਂ ਆ ਕਰਕੇ ਖਬਰ ਦਿੱਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ, ਉਹ ਤੋਂ ਪਹਿਲਾਂ ਆ ਕੇ ਦਿੱਤੀ ਖਬਰ ਹੋਰ, ਉਸ ਤੋਂ ਪਹਿਲਾਂ ਖਬਰ ਹੋਰ ਆ ਗਈ ਹੈ।
ਸ੍ਰੀ ਗੰਗਾ ਸੁਖਮਾਨ,
ਅੱਛਾ ਕਹਿੰਦੇ ਜਿਹੜੀ ਪਹਿਲਾਂ ਖਬਰ ਦੇ ਕੇ ਗਏ ਸੀ ਨਾ, ਮਾਤਾ ਗੰਗਾ ਦੀ ਬੜੀ ਖੁਸ਼ ਵੀ ਸੀ ਕਿ ਹੁਣ ਕਿਉਂਕਿ ਮਾਮਾ ਨੂੰ ਹੁੰਦਾ ਹੀ ਹੈ ਮੇਰੇ, ਮੇਰੇ ਪੁੱਤਰ ਦਾ ਸ਼ਗਨ ਹੋਵੇਗਾ ਮੰਜਨ ਬਹੁਤਾ ਚਾਹ ਹੁੰਦਾ, ਮੇਰੇ ਬੇਟੇ ਨੂੰ ਸ਼ਗਨ ਲੱਗੇਗਾ, ਉਡੀਕਾਂ ਕਰਦੀ ਸੀ ਕਦੋਂ ਆਉਣਗੇ, ਰੋਜ਼ ਉਡੀਕਦੀ ਸੀ ਜੋ ਮਾਤਾ ਗੰਗਾ ਜੀ ਨੇਤਾ ਪ੍ਰਤੀ ਮਾਨ ਚਾਲ ਚੜਿਆ, ਕਈ ਰੰਗਾਂ ਦੀ ਪੁਸ਼ਾਕਾਂ ਬਣਾ ਕੇ ਧਰਤੀ ਹੈ, ਕਦੇ ਆਹ ਸੋਹਣੀ ਲੱਗੂਗੀ, ਫਿਰ ਹੋਰ ਬਣਾ ਲੈਂਦੀ ਹੈ ਆਹ ਸੋਹਣੀ ਲੱਗੂਗੀ, ਫਿਰ ਹੋਰ ਬਣਾ ਲਈ ਆਹ, ਕਿਉਂਕਿ ਚੁਣੀ ਨੀ ਜਾਂਦੀ ਫਿਰ ਖੁਸ਼ੀ ਚ ਵੀ ਕਿਹੜੀ ਸੋਹਣੀ ਹੈ, ਉਦੋਂ ਚੰਗੀ ਹੋਰ ਚੰਗੀ ਲੱਗਦੀ ਹੈ ਹੋਰ ਬਣਵਾ ਲੈਂਦੀ ਹੈ, ਫਿਰ ਹੋਰ ਚੰਗੀ ਲੱਗਦੀ ਹੈ ਹੋਰ। ਇਸ ਤਰ੍ਹਾਂ ਸਾਹਿਬਜ਼ਾਦੇ ਦੀਆਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੀਆਂ ਪੁਸ਼ਾਕਾਂ ਬਣਾਵਣਾ ਧਰਦੀ ਹੈ ਕਈ ਤਰ੍ਹਾਂ ਦੀਆਂ, ਆਪਣੇ ਪੁੱਤਰ ਨੂੰ ਰੁਚੀ ਦੇ ਨਾਲ ਪ੍ਰੇਮ ਦੇ ਨਾਲ ਖੁਸ਼ੀ ਨਾਲ ਪਹਿਨਾਉਂਗੀ, ਜਦੋਂ ਮੇਰੇ ਪੁੱਤਰ ਨੂੰ ਸ਼ਗਨ ਲੱਗੇਗਾ, ਇਸ ਤਰ੍ਹਾਂ ਮਾਤਾ ਜੀ ਖੁਸ਼ੀ ਦੇ ਨਾਲ ਪੁਸ਼ਾਕਾਂ ਬਣਾ ਬਣਾ ਕੇ ਧਰਦੀ ਹੈ। ਫਿਰ ਮਾਤਾ ਜੀ ਮੋਤੀਆਂ ਦੀ ਮਾਲਾ ਬਣਾਉਂਦੀ ਉਹਦੇ ਵਾਸਤੇ, ਵੀ ਇਹਦੀ ਸੋਹਣੀ ਲੱਗੂਗੀ ਕਿ ਵੱਡੀ ਸੋਹਣੀ ਲੱਗੂਗੀ, ਮੇਜ ਲੈ ਲੈ ਕੇ ਸੁੱਚੇ ਮੋਤੀਆਂ ਦੀਆਂ ਮਾਲਾ ਬਣਾ ਬਣਾ ਕੇ ਧਰਦੀ ਹੈ। ਫਿਰ ਉਹਦੇ ਵਿੱਚ ਸੋਨਿਆਂ ਦੇ ਵੀ ਹੀਰਿਆਂ ਦੇ ਨਾਲ ਜੜੇ ਹੋਏ ਜਵਾਹਰ ਮੋਤੀਆਂ ਨਾਲ ਜੜੇ ਹੋਏ ਹਾਰ ਬਣਾ ਬਣਾ ਧਰੇ ਨੇ ਕਿ ਗੁਰੂ ਸਾਹਿਬ ਨੂੰ ਪਹਿਰਾਵਾਂਗੇ।
ਅੰਗਦ
ਮੈਂ ਹੀਰੇ ਬਹੁ ਮੋਲੇ, ਫਿਰ ਹੀਰਿਆਂ ਜੜੇ ਹੋਏ ਜੜਾਊ ਕੜੇ ਬਾਹਰ ਪਾਉਣ ਵਾਸਤੇ ਉਹ ਵੀ ਤਿਆਰ ਕੀਤੇ ਨੇ, ਬਹੁਤ ਕੀਮਤੀ ਹੀਰੇ ਜੜੇ ਹੋਏ ਵਿੱਚ, ਬਹੁਤ ਹੀ ਕੀਮਤੀ ਸੋਨੇ ਦੇ ਹੀਰੇ ਜਵਾਹਰਾਤ ਜੜੇ ਹੋਏ ਇਹੋ ਜਿਹੇ ਕੜੇ ਕੰਗਣ ਤਿਆਰ ਕੀਤੇ ਹਨ।
ਨਵਰਤਨੇ
ਨੌ ਰਤਨ ਨਾ ਦੁਨੀਆਂ ਸਾਰੀ, ਨੌਵੇਂ ਰਤਨ ਕਹਿੰਦੇ ਉਹ ਜੜੇ ਹੋਏ ਨੇ, ਜਿਵੇਂ ਨੌ ਰਤਨ ਸਾਰੇ ਮੰਨੇ ਗਏ ਨੇ, ਸੋਨਾ ਹੈ ਕੁਛ ਤੇ ਧਾਤੂਆਂ ਨੇ ਕੁਛ ਪੱਥਰ ਨੇ, ਸੋਨਾ ਹੈ ਚਾਂਦੀ ਹੈ ਹੀਰਾ ਹੈ ਮੋਤੀ ਹੈ ਜਵਾਹਰ ਹੈ ਸੋ ਲਾਲ ਹੈ ਪੰਨਾ ਹੈ ਪੁਖਰਾਜ ਹੈ ਨੀਲਮ ਹੈ, ਇਹ ਨੌ ਰਤਨ ਮੰਨੇ ਗਏ ਨੇ। ਇਹਨੂੰ ਨੌ ਖਜ਼ਾਨੇ ਜਿਹਦੇ ਕੋਲ ਬਹੁਤ ਤਾਕਤ ਹੋਣ ਉਹਨੂੰ ਕਹਿੰਦੇ ਨੌ ਨਿੱਟਾਂ, ਨੌ ਖਜ਼ਾਨੇ ਜਿਹਦੇ ਕੋਲੇ ਰਾਜੇ ਮਹਾਰਾਜ ਕੋਲ ਸਾੜੀ ਬਹੁਤ ਹੋਣ, ਮੋਤੀ ਵੀ ਬਹੁਤੇ ਹੋਣ, ਹੀਰੇ ਵੀ ਬਹੁਤੇ ਹੋਣ, ਪੰਨੇ ਵੀ ਬਹੁਤੇ ਹੋਣ, ਪੁਖਰਾਜ ਵੀ ਬਹੁਤ ਹੋਵੇ, ਨੀਲਮ ਵੀ ਬਹੁਤ ਹੋਵੇ ਤੇ ਜਵਾਹਰ ਵੀ ਬਹੁਤ ਹੋਵੇ ਹੀਰਾ ਵੀ ਬਹੁਤ ਹੋਵੇ, ਇਹ ਸਾਰੇ ਹੋਣ। ਔਰ ਇਸ ਕਰਕੇ ਉਹ ਕਹਿੰਦੇ ਨਵ ਰਤਨ ਹੈ, ਨਵੇਂ ਰਤਨ ਕਰ ਕਰਕੇ ਬਣਾਏ ਹੋਏ ਨੇ, ਬਹੁਤ ਤਰ੍ਹਾਂ ਦੇ ਗਹਿਣੇ ਬਣਾਏ, ਇਹਨਾਂ ਵਿੱਚ ਹੀਰੇ ਵੀ ਜੜੇ ਨੇ, ਮੋਤੀ ਵੀ ਜੜੇ ਨੇ, ਪੁਖਰਾਜ ਵੀ ਜੜੇ ਹੈ, ਸਾਰੇ ਕੁਝ ਜੜ ਜੜ ਕੇ ਵਿੱਚ ਬਣਾਏ ਹੋਏ ਹਨ। ਬਹੁਤ ਸ਼ਾਪਾਂ ਚਲੇ ਗਏ ਕੰਚਨ ਦੇ ਸੋਨੇ ਦੇ ਬਣਾ ਬਣਾ ਕੇ ਰੱਖੇ ਨੇ, ਬਹੁਤ ਤਿਆਰੀ ਕੀਤੀ ਹੈ, ਸਾਰਾ ਉਤਸ਼ਾਹ ਕੀਤਾ ਹੈ। ਖੱਤੇ ਰਤਨ ਉਹਦੇ ਵਿੱਚ ਹੀਰੇ ਆਲ ਜੜਕੇ ਸੋਨੇ ਚ, ਬਹੁਤ ਕੀਮਤੀ ਹੀਰੇ ਜੜਕੇ, ਬਹੁਤ ਹੀ ਸੋਹਣੇ ਬਣਾ ਬਣਾ ਕੇ ਰੱਖੇ ਹੋਏ ਹਨ।
ਅੰਗ ਬਿਠਾਏ ਬਦਨ ਕੋ ਦੇਖਤ,
ਫਿਰ ਮਾਤਾ ਜੀ ਉਹ ਸਾਰੀ ਗੱਲ ਮਨ ਚ ਬਣਾ ਕੇ ਨਾ ਵੀ ਉਹਦੇ ਆ ਪਾਵਾਂਗੇ ਪੁਸ਼ਾਕ, ਆਹ ਪਾਵਾਂਗੇ ਹਾਰ, ਆਹ ਪਾਵਾਂਗੇ ਗਹਿਣੇ, ਫਿਰ ਆਪਣੀ ਗੋਦੀ ਚ ਬਿਠਾ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਦੀ ਹੈ, ਫਿਰ ਮੰਤ ਬਣਾ ਕੇ ਸਾਰਾ ਨਕਸ਼ਾ ਕਿ ਐ ਸੁੰਦਰ ਲੱਗੇਗਾ ਤਾਂ ਮੇਰਾ ਲਾਲ ਬੈਠਾ ਬੜਾ ਸੋਹਣਾ ਲੱਗੇਗਾ, ਮਾਤਾ ਨੂੰ ਚਾਰ ਚੜਿਆ
ਹੋਇਆ,
ਦੁਲਾਰ ਪਿਆਰ ਕਰਕੇ ਆਪਣੇ ਲਾਲ ਦੇ ਨਾਲ ਆਪਣੇ ਸਾਹਿਬਜ਼ਾਦੇ ਨਾਲ ਬਹੁਤ ਖੁਸ਼ੀ ਨਾਲ ਚੁੰਮਦੀ ਹੈ, ਪਿਆਰ ਕਰਦੀ ਹੈ, ਪ੍ਰੇਮ ਕਰਦੀ ਹੈ ਪੁੱਤਰ ਦਾ।
ਰਲੀਆਂ ਕਰੇ ਨਵੀਂ ਨਿਤ ਬਹੁਤੀ,
ਰਲੀਆਂ
ਕਰੇ ਨਵੀਂ ਨਿਤ ਬਹੁਤੀ,
ਹਾਂ ਬਹੁਤ ਸਾਰੀਆਂ ਪ੍ਰੇਮ ਦੀਆਂ ਗੱਲਾਂ ਰੋਜ਼ ਪ੍ਰਤੀ ਬਹੁਤੀ ਕਰਦੀਆਂ ਹੈ, ਅੱਜ ਅਗਲੇ ਦਿਨ ਜ਼ਿਆਦਾ ਕਰਦੀ ਹੈ ਕਿ ਮੇਰੇ ਪੁੱਤਰ ਦਾ ਰਿਸ਼ਤਾ ਹੋਣ ਵਾਲਾ ਹੈ, ਸਗਾਈ ਹੋਣ ਵਾਲੀ ਹੈ, ਸ਼ਗਨ ਕਰਨ ਵਾਲੇ ਆਉਣ ਵਾਲੇ ਨੇ, ਐ ਕਰਾਂਗੇ ਵੋ ਕਰਾਂਗੇ, ਮਾਤਾ ਦੇ ਬਲ ਵਾਲੇ ਜਿਹੜੇ ਉੱਠ ਰਹੇ ਨੇ ਮਨ ਦੇ ਵਿੱਚ, ਉਹ ਸਾਰੇ ਭਾਈ ਸਾਹਿਬ ਜੀ ਲਿਖ ਰਹੇ ਹਨ। ਕਹਿੰਦੇ ਫਿਰ ਮੈਨੂੰ ਇਸਤਰੀਆਂ ਵਧਾਈਆਂ ਦੇਣ ਵਾਸਤੇ ਆਉਣਗੀਆਂ, ਗੁਆਂਢਣਾ ਆਉਣਗੀਆਂ, ਮੇਰੀਆਂ ਦਸਾਣੀਆਂ ਦਰਾਣੀਆਂ ਹੋਰ ਆਣ ਗੁਆਂਢ ਵਧਾਈਆਂ ਦੇਣਗੀਆਂ ਪੁੱਤਰ ਦੇ ਰਿਸ਼ਤੇ ਦੀਆਂ, ਔਰ ਕਈ ਦਿੰਦੀਆਂ ਦੇ ਵੀ ਆਉਣਗੇ ਆਉਣ ਵਾਲੇ ਹਨ।
ਦੇਤ
ਸਿੱਖਾ ਆਸੀਸਾਂ ਦਿੰਦੀਆਂ, ਤੇਰਾ ਨੰਦਨ ਤੇਰਾ ਪੁੱਤਰ ਭਾਵ ਜਿਹੜਾ ਹੈ ਇਹਨੂੰ ਆਸੀਸਾਂ ਦੇਣ ਆਉਂਦੀਆਂ ਹਨ, ਕਹਿ ਕੇ ਇਹ ਮਾਤਾ ਗੰਗਾ ਜੀ ਤੇਰਾ ਜਿਹੜਾ ਪੁੱਤਰ ਹੈ ਐਂ ਦਿੰਦੀਆਂ ਨੇ ਮਾਤਾ ਗੰਗਾ ਨੂੰ, ਮਾਤਾ ਜੀ ਤੁਹਾਡਾ ਜਿਹੜਾ ਪੁੱਤਰ ਹੈ ਲਾਲ ਜੀ ਹੈ ਜੁਗ ਜੁਗ ਜੀਵੇ, ਕਦੇ ਨੂੰ ਸੁੱਖ ਨਾ ਲੱਗੇ ਕੋਈ, ਸੁੱਖਾਂ ਦੀ ਜ਼ਿੰਦਗੀ ਭੋਗੇ, ਆਪਾਂ ਆਸੀਸਾਂ ਦਿੰਦੇ ਜੀ ਜਾ ਕਰਕੇ, ਇਹ ਆਸੀਸਾਂ ਦਿੰਦੀਆਂ ਹਨ।
ਚੰਦੂ ਸੁਤਾ ਸੰਬੰਧ ਪ੍ਰੀਖਤ,
ਕਹਿੰਦੇ ਚੰਦੂ ਦੀ ਪੁੱਤਰੀ ਦਾ ਸੰਬੰਧ ਹੋਣ ਵਾਸਤੇ ਉਡੀਕਾਂ ਪੂਰੀਆਂ ਜ਼ੋਰਾਂ ਤੇ ਹੋ ਰਹੀਆਂ ਹਨ।
ਤਬ ਆਵੇ ਦਿਜ ਪਰ ਇਸ ਥਾਂ
ਮਾਤਾ ਦੇ ਮਨ ਵਿੱਚ ਬੜਾ ਚਾਅ ਹੈ ਕਦੋਂ ਬ੍ਰਾਹਮਣ ਆਵੇ, ਕਦੋਂ ਮੇਰੇ ਅਸੀਸਾਂ ਦੇਣ, ਕਦੋਂ ਮੈਂ ਮੇਰੇ ਪੁੱਤਰ ਨੂੰ ਬਿਠਾਵਾਂ ਚੌਕੀ ਤੇ, ਕਦੋਂ ਮੇਰੇ ਗਹਿਣੇ ਪਾਵਾਂ ਤਾਰੇ, ਕਦੋਂ ਆ ਕੇ ਗੁਣ ਦਾ ਅਸੀਸਾਂ ਦੇਣ। ਮਾਤਾ ਪਲ ਪਲ ਦੇ ਵਿੱਚ ਉਡੀਕਾਂ ਕਰਦੀ ਹੈ।
ਇਸ ਦਿਨ ਪਰ ਬਲਹਾਰ ਸਖੀਰੀ,
ਇਸ ਦਿਨ ਪਰ ਐ ਕਹਿੰਦੀ ਹੈ ਸਖੀਓ, ਹੇ ਮੇਰੀ ਸਹੇਲੀਓ, ਮੈਂ ਉਹ ਦਿਨ ਤੋਂ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ, ਫੇਰਨੇ ਜਾਵਾਂ, ਮੈਂ ਉਹ ਬਾਰਨੇ ਜਾਵਾਂ ਜਿਹੜੇ ਦਿਨ ਮੇਰੇ ਪੁੱਤਰ ਦਾ ਸਗਨ ਲੱਗੇਗਾ। ਬਲਿਹਾਰ ਵੀ ਸਖੀਓ, ਐ ਸਖੀਓ ਸਹੇਲੀਓ, ਮੈਂ ਕੁਰਬਾਨੇ ਜਾਂਦੀ ਹਾਂ ਉਸ ਦਿਨ ਤੋਂ। ਜਦੋਂ ਮੇਰੇ ਪੁੱਤਰ ਦੇ ਸਗਨ ਦਾ ਤਿਲਕ ਲੱਗੇਗਾ, ਹੀ ਸਖੀਓ, ਐ ਮੇਰੀ ਸਹੇਲੀਓ, ਮੈਂ ਉਸ ਦਿਨ ਤੋਂ ਬਲਿਹਾਰੀ ਕੁਰਬਾਨੇ ਫੇਰਨੇ ਜਾਵਾਂ।
ਢੋਲਕ
ਵਜੇ ਨਾਗਰੀ ਗਾਏ, ਉਹਦਾ ਢੋਲ ਵਜੇਗਾ ਨਾਗਰੀਆਂ ਇਸਤਰੀਆਂ, ਪਿੰਡ ਦੀਆਂ ਇਸਤਰੀਆਂ ਜਿਹੜੀਆਂ ਨਾਗਰੀ ਆ ਉਹ ਗਾਉਣਗੀਆਂ, ਗੀਤ ਗਾਉਣਗੀਆਂ, ਢੋਲਕੀ ਵਜੇਗੀ, ਢੋਲ ਵੱਜੇਗਾ ਉਸ ਦਿਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਤਿਲਕ ਲਗਾਉਣਗੇ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ, ਬੱਚੇ ਕੁਲਾਹਲ ਨਰਸਮਦਾਏ, ਬਹੁਤ ਸਾਰੇ ਬੰਦੇ ਇਕੱਠੇ ਕੁਲਾਹਲ ਕਰਨਗੇ, ਕੁੱਦਣਗੇ, ਨੱਚਣਗੇ, ਢੋਲ ਵਜਾਉਣਗੇ, ਗੀਤ ਗਾਉਣਗੇ, ਖੁਸ਼ੀਆਂ ਭੋਗਣਗੇ। ਸੋ ਇਹ ਬਚਨ ਮਾਤਾ ਜੀ ਜੋ ਆਪਣੇ ਮਨ ਚ ਉਹਨਾਂ ਦੇ ਬਦਲੇ ਉੱਠ ਰਹੇ ਨੇ, ਭਾਈ ਸਾਹਿਬ ਉਹਦੀ ਕਵਿਤਾ ਬਣਾ ਬਣਾ ਕੇ ਮਾਤਾ ਦੇ ਅੰਦਰ ਦੀਆਂ ਗੱਲਾਂ ਦੀਆਂ ਗੱਲਾਂ ਕਰਦਾ ਹੈ, ਕਿਉਂਕਿ ਪਤਾ ਹਰ ਇੱਕ ਮਾਂ ਨੂੰ ਚਾਹ ਹੁੰਦਾ ਕਿ ਮੇਰੇ ਪੁੱਤਰ ਦਾ ਸਗਨ ਹੋਵੇਗਾ, ਉਹ ਵੀ ਇੱਕ ਮਾਤਾ ਹੈ। ਇਸ ਕਰਕੇ ਭਾਈ ਸਾਹਿਬ ਜੀ ਨੇ ਕਵਿਤਾ ਲਿਖੀ ਔਰ ਅਗਲੇ ਸਮੇਂ ਚ ਮਹਾਰਾਜ ਦੇ ਜੋ ਅਗਲੀ ਕਥਾ ਹੈ, ਜਿਵੇਂ ਜਿਵੇਂ ਸਤਿਗੁਰ ਦਾ ਹੁਕਮ ਹੋਵੇਗਾ, ਆਪਾਂ ਉਸ ਤਰ੍ਹਾਂ ਜਿੰਨੇ ਦਿਨ ਸਮਾਂ ਮਿਲਿਆ ਵਿਚਾਰ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਰਬੱਤ ਲਾਹੇ ਮੰਦੇ ਲੋਕ ਸੁਖੀ ਪਰ ਲੋਕ ਸੁਹੇਲੇ, ਨਾਲ ਘਰ ਪਰ ਵਿਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।